And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਤੁਹਾਡੇ ਵਾਸਤੇ ਨਾ ਇੱਕ ਸਵਾਲ ਆ।
ਅੱਛਾ ਜੀ, ਔਖਾ ਤਾਂ ਨਹੀਂ?
ਔਖਾ ਮੈਨੂੰ ਨਾ ਹੋਣਾ, ਜਮਾਂ ਔਖਾ ਨਹੀਂ ਹੋਣਾ। ਆਈ ਗਾਰੰਟੀ ਯੂ ਔਖਾ ਨਹੀਂ ਹੋਣਾ।
ਓਕੇ, ਹਾਂ ਆਪਸ਼ਨ ਦਿਓਗੇ?
ਆਪਸ਼ਨ ਦੀ ਲੋੜ ਵੀ ਨਹੀਂ ਪੈਣੀ।
ਅੱਛਾ,
ਆਈ ਡੋਂਟ,
ਲਾਈਫ ਲਾਈਨਸ ਹੋਣਗੀਆਂ?
ਲੋੜ ਨਹੀਂ ਪੈਣੀ।
ਕੋਈ ਪ੍ਰਾਈਜ਼ ਵੀ ਦਿਓਗੇ?
ਪ੍ਰਾਈਜ਼ ਤਾਂ ਵਾਸੂ ਜੀ, ਜਿਹੜਾ ਬੰਦਾ ਆਪ ਇਨਾਮ ਵਰਗਾ ਹੋਵੇ ਉਹਨੂੰ ਕੀ ਇਨਾਮ ਦੇਵੇ?
ਫਿਰ ਰਹਿਣ ਦਿਓ।
ਇਹ ਕਿਹੜੇ ਬੰਦੇ ਨੇ ਕਿਹਾ, ਆਈ ਐਮ ਅ ਵੈਰੀ ਫਲੈਕਸੀਬਲ ਪਰਸਨ, ਆਈ ਡੋਂਟ ਚੇਂਜ ਮਾਈ ਮਾਇੰਡ ਬਟ ਆਈ ਐਮ ਵੈਰੀ ਫਲੈਕਸੀਬਲ? ਅੱਗੇ ਚੱਲ ਕੇ ਇਹਦੇ ਬਾਰੇ ਗੱਲ ਕਰਦੇ
ਹਾਂ। ਉਹਨੇ ਪੂਰਾ ਮੈਂ ਦੱਸਾਂ ਕੀ ਕਿਹਾ, ਲੁੱਕ ਆਮ ਅ ਵੈਰੀ ਫਲੈਕਸੀਬਲ ਪਰਸਨ, ਆਈ ਡੋਂਟ ਚੇਂਜ ਮਾਈ ਮਾਇੰਡ ਬਟ ਆਈ ਐਮ ਵੈਰੀ ਫਲੈਕਸੀਬਲ ਐਂਡ ਯੂ ਹੈਵ ਟੂ ਬੀ, ਯੂ ਕੈਂਟ ਜਸਟ ਹੈਵ ਅ ਵਾਲ, ਆਈ ਡੋਂਟ ਵਾਂਟ ਟੂ ਹਰਟ ਐਨੀਬਡੀ, ਯੂ ਕੈਂਟ ਜਸਟ ਹੈਵ ਅ ਵਾਲ।
ਹਾਂ ਇਹ ਮੈਨੂੰ ਸਮਝ
ਵਾਲ
ਅ ਵਾਲ ਹਾਂ ਓ ਅੱਛਾ,
ਸੋ ਹੁਣ ਦੱਸੋ ਕਿਸ ਵਿਅਕਤੀ ਨੇ ਕਿਹਾ?
ਡੋਨਲਡ ਟਰੰਪ। ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਮੈਨੂੰ ਤਾਂ ਇਹ ਸੀ ਵੀ ਥੋੜ੍ਹਾ ਜਿਹਾ ਟਰੰਪ ਦੀ ਗੱਲ ਤੋਂ ਸ਼ੁਰੂ ਕਰੀਏ ਤਾਂ ਲੋਕਾਂ ਨੂੰ ਵੀ, ਕਈਆਂ ਵਾਂ ਸੁਣਨ ਵਾਲੇ ਵੀ ਚਾਅ ਨਾਲ ਸੁਣਦੇ ਨੇ।
ਫਲੈਕਸੀਬਲ ਇੰਨੇ ਕਿ ਲੱਕ ਦੂਰਾ ਹੋ ਜਾਏ,
ਲੱਕ ਦੂਰਾ ਹੋ ਜਾਏ। ਮੈਡੀਕਲ ਰਿਪੋਰਟ ਉਹਨਾਂ ਦੀ ਦੇਖੋ ਆਈ ਆ ਵੀਕਐਂਡ ਤੇ, ਬੈਨ ਵਧੀਆ, ਹੀ ਇਜ਼ ਇਨ
ਗੁੱਡ ਜਿਮਨਾਸਟਿਕਸ ਕਰ ਸਕਦੇ,
ਇਜ਼ ਇਨ ਗੁੱਡ ਹੈਲਥ। ਸੋ ਚੰਗੀ ਗੱਲ ਆ, ਚੰਗੀ ਹੈਲਥ ਰਹਿਣ। ਮਾਇੰਡ ਜਿਮਨਾਸਟਿਕਸ ਤਾਂ ਜ਼ਰੂਰ ਕਰਦੇ ਨੇ। ਇੱਕ ਨਾ ਕੱਲ ਕਿਸੇ ਨੇ ਸਾਡੇ ਸੁਣਨ ਵਾਲਿਆਂ ਨੇ ਇੱਕ ਮੀਮ ਭੇਜੀ, ਉਹ ਕਹਿੰਦੇ ਵੀ ਡੋਨਲਡ ਟਰੰਪ ਨੇ ਕਾਲ ਸੈਂਟਰ ਫੋਨ ਕੀਤਾ ਵੀ ਮਾਈ ਟੈਰਿਫਸ ਆਰ ਨੋਟ ਵਰਕਿੰਗ, ਤੇ ਅੱਗਿਓ ਕਾਲ ਸੈਂਟਰ ਅਟੈਂਡੈਂਟ ਕਹਿੰਦਾ ਹੈਵ ਯੂ ਟਰਾਈਡ ਟਰਨਿੰਗ ਦੈਮ ਆਫ ਐਂਡ ਔਨ ਅਗੇਨ। ਸੋ ਇਹ ਹਿਸਾਬ ਬਣਿਆ ਹੋਇਆ। ਅੱਛਾ ਬਸ ਜੀ, ਇਨਫਲੇਸ਼ਨ ਦੀ ਗੱਲ ਕਰ ਲਈਏ। ਅੱਜ ਮਾਰਚ ਮਹੀਨੇ ਦੇ ਇਨਫਲੇਸ਼ਨ ਦੇ ਅੰਕੜੇ ਸਾਂਝੇ ਕੀਤੇ ਨੇ ਬੈਂਕ ਆਫ ਕੈਨੇਡਾ ਨੇ, ਨਹੀਂ ਸਟੈਟਿਸਟਿਕਸ ਕੈਨੇਡਾ ਨੇ, ਬੈਂਕ ਆਫ ਕੈਨੇਡਾ ਨੇ ਤਾਂ ਕੱਲ੍ਹ ਨੂੰ ਸਾਂਝੀ ਕਰਨੀ ਆਪਣੇ ਇੰਟਰਸਟ ਰੇਟ ਦਾ ਡਿਸੀਜਨ। ਮਾਰਚ ਦੇ ਵਿੱਚ ਪਿਛਲੇ ਸਾਲ ਦੀ ਮਾਰਚ ਦੇ ਮੁਕਾਬਲੇ ਕੀਮਤਾਂ ਦੇ ਵਿੱਚ 2.3% ਦਾ ਵਾਧਾ ਹੋਇਆ। ਮਾਹਰਾਂ ਦਾ ਐਸਟੀਮੇਟ ਇਹ ਸੀ ਕਿ ਵਾਧਾ 2.6% ਰਹੇਗਾ, ਸੋ ਐਸਟੀਮੇਟ ਨਾਲੋਂ ਘੱਟ ਵਾਧਾ ਹੋਇਆ। ਸਿਰਫ ਈਅਰ ਓਵਰ ਈਅਰ ਐਸਟੀਮੇਟ ਹੀ ਆਫ ਨਹੀਂ ਆ, ਜਿਹੜਾ ਇਨਫੈਕਟ ਮੰਥ ਓਵਰ ਮੰਥ ਕੀਮਤਾਂ ਦੇ ਵਿੱਚ ਵਾਧੇ ਵਾਲਾ ਐਸਟੀਮੇਟ ਸੀ, ਉਹ ਮਾਹਰਾਂ ਦਾ ਮੰਨਣਾ ਸੀ ਕਿ ਇਸ ਸਾਲ ਦੀ ਫਰਵਰੀ ਦੇ ਮੁਕਾਬਲੇ ਮਾਰਚ ਦੇ ਵਿੱਚ ਕੀਮਤਾਂ 'ਚ ਵਾਧਾ ਹੋਏਗਾ 0.6%, ਪਰ ਅਸਲ ਦੇ ਵਿੱਚ ਵਾਧਾ ਹੋਇਆ ਹੈ 0.3% ਦਾ।
ਯਾ ਸੋ ਇਹਦੇ ਵਿੱਚ ਅਸੀਂ ਇਹ ਵੀ ਫੈਕਟਰ ਇਨ ਕਰਕੇ ਚੱਲੀਏ ਕਿ 15 ਫਰਵਰੀ ਤੱਕ ਜੀ ਐਸ ਟੀ ਬ੍ਰੇਕ ਲਾਗੂ ਸੀ, ਤੇ ਫਰਵਰੀ ਦੇ ਜਿਹੜੇ ਅੰਕੜੇ ਸਨ ਉਹਦੇ ਵਿੱਚ ਜੀ ਐਸ ਟੀ ਬ੍ਰੇਕ ਦਾ ਵੀ ਕੁਝ ਇੰਪੈਕਟ ਸੀਗਾ, ਪਰ ਮਾਰਚ ਦੇ ਨੰਬਰਸ ਨੇ, ਮਾਰਚ ਜੀ ਐਸ ਟੀ ਬ੍ਰੇਕ ਤੋਂ ਬਾਅਦ ਪਹਿਲਾ ਮੁਕੰਮਲ ਪੂਰਾ ਮਹੀਨਾ ਸੀ ਜਦੋਂ ਜੀ ਐਸ ਟੀ ਬ੍ਰੇਕ ਨਹੀਂ ਸੀ, ਸੋ ਉਹਦਾ ਵੀ ਇਫੈਕਟ ਵੇਖਣ ਨੂੰ ਮਿਲਿਆ। ਫੂਡ ਪ੍ਰਾਈਸਿਸ ਜਿਹੜੇ ਨੇ ਈਅਰ ਓਵਰ ਈਅਰ ਆਪਾਂ ਦੇਖੀਏ ਤਾਂ 3.2% ਵਧੇ।
ਸ਼ਾਇਦ ਇਹ ਇੱਕ ਰੀਜ਼ਨ ਹੋਏਗਾ ਕਿ ਬਸ ਜੀ ਐਸ ਟੀ ਐਚ ਐਸ ਟੀ, ਕਿਉਂਕਿ ਅੱਧਾ ਫਰਵਰੀ ਦਾ ਮਹੀਨਾ ਹੀ ਉਹ ਲਾਗੂ ਰਹੀ ਸੀ, ਤਾਂਹੀਓ ਜਿਹੜੇ ਕੁਝ ਐਕਸਪਰਟ ਸੀਗੇ ਉਹਨਾਂ ਨੂੰ ਲੱਗਦਾ ਸੀ ਕਿ ਫਰਵਰੀ ਦੇ ਮੁਕਾਬਲੇ ਜਦੋਂ ਮਾਰਚ ਦੇ ਵਿੱਚ ਮੰਥ ਓਵਰ ਮੰਥ ਕੀਮਤਾਂ ਹੋਣਗੀਆਂ ਵੀ ਉਹਨਾਂ ਦੇ ਵਿੱਚ ਜਿਹੜਾ ਵਾਧੇ ਦੀ ਦਰ ਹੋਏਗੀ ਉਹ ਜ਼ਿਆਦਾ ਤੇਜ਼ ਹੋਏਗੀ, ਪਰ ਉਨੀ ਤੇਜ਼ ਵਾਧੇ ਦੀ ਦਰ ਰਹੀ ਨਹੀਂ, ਜਿਹੜੀ ਕਿ ਇਸ ਗੱਲ ਵੱਲ ਸੰਕੇਤ ਕਰਦੀ ਆ ਕਿ ਓਵਰਆਲ ਆਰਥਿਕਤਾ ਦੇ ਵਿੱਚ ਜਿਸ ਤਰ੍ਹਾਂ ਦੀ ਐਕਟੀਵਿਟੀ ਐਕਸਪੈਕਟਿਡ ਸੀ ਉਨੀ ਐਕਟੀਵਿਟੀ ਨਹੀਂ ਹੋ ਰਹੀ, ਤਾਂ ਹੀ ਉਹ ਕੀਮਤਾਂ ਦੇ ਵਿੱਚ ਉਨਾ ਉਛਾਲ ਨਹੀਂ ਆਇਆ ਜਿੰਨਾ ਕਿ ਆ ਸਕਦਾ ਸੀ। ਹੁਣ ਬਸੂ ਜੀ, ਭੋਜਨ ਦੀਆਂ ਕੀਮਤਾਂ
3.2% ਵਧੀਆਂ ਈਅਰ ਓਵਰ ਈਅਰ, ਤੇ ਐਲਕੋਹਲਿਕ ਬੈਵਰੇਜਸ, ਸ਼ਰਾਬ ਵਗੈਰਾ 2.4% ਮਹਿੰਗੀ ਹੋਈ, ਪਰ ਜ਼ਿਆਦਾ ਵਾਧਾ ਇਸ ਕਰਕੇ ਨਹੀਂ ਹੋਇਆ ਓਵਰਆਲ ਜਿਹੜਾ ਹੈਡਲਾਈਨ ਇਨਫਲੇਸ਼ਨ ਨੰਬਰ ਵਿੱਚ, ਕਿਉਂਕਿ ਗੈਸੋਲੀਨ ਦੀਆਂ ਕੀਮਤਾਂ ਘਟੀਆਂ, ਕਿਉਂਕਿ ਓਵਰਆਲ ਕਰੂਡ ਪ੍ਰਾਈਸਿਸ ਜਿਹੜੇ ਨੇ ਉਹ ਘੱਟ ਰਹੇ।
ਕਰੈਕਟ, ਸੋ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਈਅਰ ਓਵਰ ਈਅਰ 1.6% ਦੀ ਗਿਰਾਵਟ ਦਰਜ ਕੀਤੀ ਗਈ ਮਾਰਚ ਦੇ ਵਿੱਚ। ਜੇ ਗੈਸੋਲੀਨ ਦੀਆਂ ਕੀਮਤਾਂ ਨੂੰ ਮਨਫੀ ਕਰਕੇ ਵੇਖੀਏ ਕਿ ਇਨਫਲੇਸ਼ਨ ਦਾ ਨੰਬਰ ਕਿੱਥੇ ਆ, ਉਹ ਫਿਰ ਨੰਬਰ ਆਉਂਦਾ ਹੈ 2.5% ਤੇ ਰਾਦਰ ਦੈਨ 2.3%। ਸੋ ਇਹੀ ਗੱਲ ਕਿ ਜਦੋਂ ਗੈਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਨੂੰ ਫੈਕਟਰ ਇਨ ਕਰਦੇ ਹਾਂ ਤਾਂ ਓਵਰਆਲ ਇਨਫਲੇਸ਼ਨ 2.3% ਰਹਿ ਜਾਂਦੀ ਆ, ਤੇ ਗੈਸ ਦੀਆਂ ਕੀਮਤਾਂ ਨੂੰ ਜੇ ਕੱਢ ਲਈਏ ਤਾਂ ਓਵਰਆਲ ਇਨਫਲੇਸ਼ਨ 2.5% ਰਹਿੰਦੀ ਆ। ਵਾਸੂ ਜੀ, ਜਿਹੜੀ ਕੀਮਤਾਂ ਦੇ ਵਿੱਚ ਗਿਰਾਵਟ ਆ, ਖਾਸ ਤੌਰ 'ਤੇ ਟਰੈਵਲ ਐਂਡ ਟੂਰਸ ਅਤੇ ਏਅਰਲਾਈਨ ਦੀਆਂ ਜਿਹੜੀਆਂ ਪ੍ਰਾਈਸਿਸ ਨੇ, ਬਹੁਤ ਵੱਡੀ ਗਿਰਾਵਟ ਉਹਨਾਂ ਦਰਜ ਕੀਤੀ ਗਈ ਆ।
ਐਂਡ ਦੇ ਆਰ ਰਾਈਟ ਇਨ ਸਿੰਕ ਵਿਦ ਯੂ ਐਸ ਟਰੈਵਲ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਟੈਰਿਫਸ ਦੇ ਕਰਕੇ ਕਨੇਡੀਅਨਸ ਅਮਰੀਕਾ ਘੱਟ ਜਾ ਰਹੇ ਨੇ।
ਅਸਲ ਜੀ, ਫੈਮਿਲੀ ਮੈਂਬਰ ਆਫ ਮਾਈਨ, ਉਹਨਾਂ ਨੇ ਯੂ ਐਸ ਟਰੈਵਲ ਕਰਨਾ ਸੀ, ਉਹਨਾਂ ਨੇ ਈਸਟਰਨ ਯੂ ਐਸ ਜਾਣਾ ਸੀ ਪਿਛਲੇ ਹਫ਼ਤੇ। ਸੋ ਇੱਕ ਤੁਹਾਡੀ ਆਮ ਤੌਰ 'ਤੇ ਪ੍ਰਵਿਰਤੀ ਕੀ ਹੁੰਦੀ ਹੈ ਜਦੋਂ ਤੁਸੀਂ ਪ੍ਰਾਈਸਿਸ ਕੰਪੇਅਰ ਕਰ ਰਹੇ ਹੁੰਦੇ ਹੋ, ਕਿਸੇ ਸਿਆਟਲ ਤੋਂ ਵੀ ਦੇਖ ਲਓ ਜਾਂ ਬੈਲਿੰਗਹੈਮ ਤੋਂ ਦੇਖ ਲਓ ਫਲਾਈਟ ਕਿੰਨੇ ਦੀ ਆ ਵਰਸਿਸ ਵੈਨਕੂਵਰ ਤੋਂ ਕਿੰਨੇ ਦੀ ਆ। ਬੈਲਿੰਗਹੈਮ ਅਤੇ ਸਿਆਟਲ ਦੇ ਕੰਪੈਰੀਜ਼ਨ ਵੈਨਕੂਵਰ ਤੋਂ ਅਮਰੀਕਾ ਦੀ ਫਲਾਈਟ ਸਸਤੀ ਸੀ।
ਇੱਦਾਂ
ਬਹੁਤ ਘੱਟ ਹੁੰਦਾ ਅਤੇ ਹੁਣ ਜਿਹੜੇ ਮਾਰਚ ਮਹੀਨੇ ਦੇ ਨੰਬਰਸ ਇਹ ਗੱਲ ਦੀ ਹਾਮੀ ਭਰਦੇ ਨੇ ਕਿ ਏਅਰ ਟਰਾਂਸਪੋਰਟੇਸ਼ਨ ਦੀ ਓਵਰਆਲ ਕੀਮਤਾਂ ਦੇ ਵਿੱਚ 12% ਗਿਰਾਵਟ ਦਰਜ ਕੀਤੀ ਗਈ ਹੈ। ਟੂਰਸ ਐਂਡ ਟਰੈਵਲਸ ਉਹਨਾਂ ਦੇ ਵਿੱਚ ਈਅਰ ਓਵਰ ਈਅਰ 4.7% ਦੀ ਗਿਰਾਵਟ ਹੈ। ਸੈੱਲਫੋਨ ਸਰਵਿਸਿਜ਼ ਵੀ ਸਸਤੀਆਂ ਹੋਈਆਂ, 8.8% ਦੀ ਗਿਰਾਵਟ ਸੈੱਲਫੋਨ ਸਰਵਿਸਿਜ਼ ਦੇ ਵਿੱਚ ਵੀ ਦਰਜ ਕੀਤੀ ਗਈ ਹੈ।
ਬਿਲਕੁਲ, ਅਤੇ ਓਵਰਆਲ ਵਿਜੇ ਜੀ ਹੁਣ ਇਹਨਾਂ ਨੰਬਰਸ ਦਾ ਇੰਪੈਕਟ ਕੀ ਪਏਗਾ ਇੰਟਰਸਟ ਰੇਟ ਅਨਾਊਂਸਮੈਂਟ ਦੇ ਉੱਤੇ
ਜੀ?
ਸੋ ਇਹ ਸਾਰੇ ਜਾਣਨਾ ਚਾਹੁੰਦੇ ਹੁੰਦੇ ਆ। ਕੱਲ੍ਹ ਇੰਟਰਸਟ ਰੇਟ ਅਨਾਊਂਸਮੈਂਟ ਆ ਬੈਂਕ ਆਫ ਕੈਨੇਡਾ ਦੀ।
ਹਾਂਜੀ,
ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਇਸ ਇਨਫਲੇਸ਼ਨ ਨੰਬਰਸ ਦੇ ਆਉਣ ਤੋਂ ਪਹਿਲਾਂ ਕਿ ਰੇਟ ਕੱਟ ਹੋਣ ਦੇ ਕਿ ਇੰਟਰਸਟ ਰੇਟ ਦੇ ਵਿੱਚ 0.25% ਦੀ ਕਟੌਤੀ ਕੀਤੀ ਜਾਏਗੀ। ਇਸ ਗੱਲ ਦੇ ਤਕਰੀਬਨ 41% ਚਾਂਸਿਸ ਸੀਗੇ।
ਦੈਟ ਵਾਸ ਬਿਫੋਰ ਦਾ
ਬਿਫੋਰ ਦਿਸ ਅਨਾਊਂਸਮੈਂਟ 40.8%
ਜੀ।
ਇਹ ਨੰਬਰਸ ਆਉਣ ਤੋਂ ਬਾਅਦ ਕਿਉਂਕਿ ਇਨਫਲੇਸ਼ਨ ਘੱਟ ਗਈ ਹੈ, ਐਕਸਪੈਕਟੇਸ਼ਨ ਤੋਂ ਘੱਟ ਰਹੀ ਹੈ, ਫਰਵਰੀ ਦੇ ਮੁਕਾਬਲੇ ਵੀ ਘੱਟ ਰਹੀ ਤੇ ਐਕਸਪੈਕਟੇਸ਼ਨਸ ਤੋਂ ਵੀ ਘੱਟ ਰਹੀ, ਸੋ ਹੁਣ ਰੇਟ ਕੱਟ ਦੇ ਚਾਂਸਿਸ ਥੋੜੇ ਵੱਧ ਗਏ ਨੇ। ਸੋ ਹੁਣ 50-50 ਚਾਂਸ ਹੋ ਗਿਆ, 50% ਚਾਂਸ ਹੈ, ਮਤਲਬ 49.9% ਵੀ ਐਗਜੈਕਟ, ਕਿ ਕੱਲ੍ਹ ਨੂੰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ
ਜੀ
0.25% ਦੀ,
ਤੇ 50.1% ਕੇ ਨੋ ਚੇਂਜ। ਹੁਣ ਲਗਾਤਾਰ 7 ਵਾਰੀ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ ਚ ਕਟੌਤੀ ਕੀਤੀ ਜਾ ਚੁੱਕੀ ਹੈ। ਕੱਲ੍ਹ ਸਵੇਰੇ ਪਤਾ ਲੱਗ ਜਾਣਾ, 7:45 ਉਹ ਅਨਾਊਂਸਮੈਂਟ ਆ ਜਾਇਆ ਕਰਦੀ ਹੈ ਬੈਂਕ ਆਫ ਕੈਨੇਡਾ ਵੱਲੋਂ। ਕੱਲ੍ਹ ਵਾਸੀ ਜਿਹਨਾਂ ਨੇ ਮੋਨਿਟਰੀ ਪਾਲਿਸੀ ਰਿਪੋਰਟ ਵੀ ਸਾਂਝੀ ਕਰਨੀ ਹੈ ਨਾ ਬੈਂਕ ਆਫ ਕੈਨੇਡਾ ਨਾਲ ਟੁਮੋਰੋ, ਔਖਾ ਕੰਮ ਹੈ ਐਤਕੀ,
ਬਹੁਤ ਔਖਾ ਕੰਮ ਹੈ,
ਕਿਉਂਕਿ ਕਮਿੰਗ ਇਨ ਟੂ ਦ ਨਿਊ ਈਅਰ ਜਿਹੜੀ ਪਹਿਲੀ ਤਿਮਾਹੀ ਆ ਉਹਦੇ ਵਿੱਚ ਜਿਹੜਾ ਤਾਂ ਹੈਗਾ ਦੇਖੋ ਬੈਕਵਰਡ ਲੁਕਿੰਗ ਡੇਟਾ ਉਹ ਤੇ ਬੜਾ ਸਟਰੋਂਗ ਨਜ਼ਰ ਆਉਂਦਾ, ਪਰ ਟਰੰਪ ਦੇ ਟੈਰਿਫਸ ਕਰਕੇ ਹੁਣ ਜਿਹੜੀ ਤੁਸੀਂ ਪ੍ਰੋਜੈਕਸ਼ਨ ਕਰਨੀ ਹੈ ਜਾਂ ਜਿਹੜੀ ਆਪਣੀ ਅੱਗੇ ਦੀ ਨੀਤੀ ਦੱਸਣੀ ਆ ਉਹ ਤਾਂ ਪ੍ਰੋਡਿਕਸ਼ਨ ਦੇ ਆਧਾਰ 'ਤੇ ਦੱਸਣੀ ਆ ਨਾ ਵੀ ਆਉਂਦੇ ਕੁਆਟਰਸ ਦੇ ਵਿੱਚ ਇਕੋਨਮੀ ਕਿੱਦਾਂ ਪਰਫੋਰਮ ਕਰੇਗੀ। ਆ ਟਰੰਪ ਦੀ ਨੀਤੀਆਂ ਕਰਕੇ, ਟਰੰਪ ਦੀਆਂ ਨੀਤੀਆਂ ਦੇ ਵਿੱਚ ਨਿੱਤ ਤਬਦੀਲੀਆਂ ਕਰਕੇ ਉਹ ਪ੍ਰੋਡਿਕਸ਼ਨ ਕਰਨੀ ਬੜੀ ਔਖੀ ਹੋ ਗਈ, ਇਟਸ ਬਿਕਮ ਵੈਰੀ ਡਿਫੀਕਲਟ।
ਯਾ, ਬੈਂਕ ਆਫ ਕੈਨੇਡਾ ਜੇ ਅਸੀਂ ਦੇਖੀਏ ਕੋਵਿਡ-19 ਵੇਲੇ ਤੋਂ ਹੀ
ਹਾਂਜੀ
ਦੇ ਬਿਨ ਸ਼ੂਟਿੰਗ ਇਨ ਦਾ ਡਾਰਕ,
ਸਹੀ ਗੱਲ,
ਉਹਨਾਂ ਨੂੰ ਕੋਈ ਆਈਡੀਆ ਹੈ ਹੀ ਨਹੀਂ। ਇਹੀ ਅਸੀਂ ਸੁਣਦੇ ਨੇ ਵੀ ਅਨਪ੍ਰੈਸੀਡੈਂਟਿਡ ਸਿਚੁਏਸ਼ਨ ਹੈ ਜੀ, ਕਿ ਕੋਵਿਡ-19 ਹੁਣ ਅੱਗੋਂ ਕੀ ਹੋਏਗਾ, ਵੈਕਸੀਨ ਬਣੇਗੀ ਕਿ ਨਹੀਂ ਬਣੇਗੀ, ਲੋਕਡਾਊਨ ਕਦੋਂ ਤੱਕ ਲੱਗੇ ਰਹਿਣਗੇ, ਰਿਸਟ੍ਰਿਕਸ਼ਨਸ ਕਦੋਂ ਹਟਣਗੀਆਂ, ਜਿਹੜੇ ਸਪਲਾਈ ਚੇਨ ਦੀਆਂ ਜਿਹੜੀਆਂ ਦਿੱਕਤਾਂ ਨੇ ਕਦੋਂ ਤੱਕ ਦੂਰ ਹੋਣਗੀਆਂ। ਬਹੁਤ ਸਾਰੇ ਵੇਰੀਏਬਲਸ ਨੇ ਜੀ, ਬਹੁਤ ਸਾਰੇ ਵੇਰੀਏਬਲਸ ਨੇ, ਪ੍ਰੋਜੈਕਸ਼ਨਸ ਤਿਆਰ ਕਰਨਾ ਬਹੁਤ ਔਖਾ ਹੈ, ਲਗਭਗ ਨਾਮੁਮਕਿਨ ਹੈ। ਹੁਣ ਉਹੀ ਚੀਜ਼ ਅਸੀਂ ਡੋਨਲਡ ਟਰੰਪ ਵਾਸਤੇ ਦੇਖ ਰਹੇ ਹਾਂ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਉਹਦੇ ਕਰਕੇ ਆਰਥਿਕ ਅਨਿਸ਼ਚਿਤਤਾ ਇੰਨੀ ਜ਼ਿਆਦਾ ਵਧੀ ਹੋਈ ਹੈ ਕਿ ਬੈਂਕ ਆਫ ਕੈਨੇਡਾ ਨੂੰ, ਈਵਨ US ਫੈਡਰਲ ਰਿਜ਼ਰਵ ਨੂੰ, ਕਿਸੇ ਵੀ ਸੈਂਟਰਲ ਬੈਂਕ ਨੂੰ ਸਮਝ ਨਹੀਂ ਆ ਰਿਹਾ ਕਿ ਪ੍ਰੋਜੈਕਸ਼ਨਸ ਮਾਡਲਿੰਗ ਕਿਵੇਂ ਤਿਆਰ ਕੀਤੀ ਜਾਵੇ।
ਵਾਇਰਸ ਬਦਲ ਗਏ ਨੇ ਤੇ ਬੈਂਕ ਆਫ ਕੈਨੇਡਾ ਦੀ ਸਮੱਸਿਆ ਉੱਥੇ ਦੀ ਉੱਥੇ ਖੜੀ ਆ ਜੀ। ਬਸ ਜੀ, ਵਟਸਐਪ ਤੇ ਦੇਖੋ ਮੈਸੇਜ ਆਇਆ ਕਿ ਕਰੋ ਕੁਛ। ਇਹ ਮੈਸੇਜ ਹੈਗਾ ਜੀ ਜਗਦੇਵ ਬਰਾੜ ਘੁੜਿਆਣਾ ਜੀ ਦਾ, ਉਹ ਕਹਿੰਦੇ ਸ਼ਰਾਬ ਮਹਿੰਗੀ ਨਹੀਂ ਹੋਣੀ ਚਾਹੀਦੀ।
ਇੱਦਾਂ ਨਾ ਕਹੋ, ਇਲੈਕਸ਼ਨ ਚੱਲਦਾ ਨਾ, ਸਸਤੀ ਵੀ ਕਰਦੇ।
ਹਾਂ ਸਹੀ ਗੱਲ,
ਇਲੈਕਸ਼ਨ ਕੈਂਪ ਦਾ ਨਹੀਂ ਲੱਗੇ, ਇੱਥੇ ਵੀ ਸ਼ਰਾਬ ਬਣਨੀ ਸ਼ੁਰੂ ਕਰ।
ਸ਼ਰਾਬ ਦੀ ਗੱਲ ਛੱਡੋ, ਗੈਸ ਦੀਆਂ ਕੀਮਤਾਂ ਦੇ ਵਿੱਚ ਇਸ ਹਫ਼ਤੇ ਲੇਟਰ ਦਿਸ ਵੀਕ ਵਾਧਾ ਹੋਣ ਦੇ ਬੜੇ ਮਜ਼ਬੂਤ ਆਸਾਰ ਨੇ। ਹੁਣ ਕੁਝ ਜਿਹੜੇ ਗੈਸ ਪ੍ਰਾਈਸ ਦੇ ਅਬਜ਼ਰਵਰਸ ਤੇ ਐਨਾਲਿਸਟਸ ਨੇ ਉਹਨਾਂ ਦਾ ਕਹਿਣਾ ਵੀ ਜਿਹਦੀ ਗੱਡੀ ਦੀ ਟੰਕੀ ਅੱਜ ਖਾਲੀ ਆ, ਵੇਟ ਨਾ ਕਰਿਓ, ਸੁਸਤੀ ਨਾ ਮਾਰਿਓ ਵੀ ਚੱਲ ਬਾਅਦ ਚ ਭਰਾ ਲੈਂਦੇ ਹਾਂ, ਸ਼ਾਮ ਨੂੰ ਦੇਖ ਲਾਂਗੇ, ਕੱਲ੍ਹ ਨੂੰ ਦੇਖ ਲਾਂਗੇ। ਗੈਸ ਪ੍ਰਾਈਸਿਸ ਦੇ ਵਿੱਚ ਇਨ ਦ ਨੈਕਸਟ 24 to 48 hours ਵੱਡਾ ਜੰਪ ਹੋਣ ਦੇ, ਵੱਡਾ ਮਤਲਬ ਚਲੋ ਫਿਊ ਸੈਂਟਸ, 10-12-15-20 cents ਇੱਧਰ ਉੱਧਰ ਹੋ ਸਕਦਾ,
ਕਾਫੀ ਹੁੰਦੇ
ਪਏ, ਕਾਫੀ ਹੁੰਦੇ ਆ, ਐਕਚੁਅਲੀ ਕਾਫੀ ਹੁੰਦੇ ਆ। ਤੇ ਇਸ ਕਰਕੇ ਜਿਹਨਾਂ ਨੇ ਫਿਲ ਅਪ ਕਰਨਾ ਆਪਣਾ ਗੈਸ ਟੈਂਕ, ਉਹ ਅੱਜ ਕਰ ਲਿਓ।
ਕਾਰਨ ਦੱਸਿਆ ਕੋਈ ਉਹਨਾਂ?
ਕਿਉਂਕਿ ਲੌਂਗ ਵੀਕਐਂਡ ਆ ਰਿਹਾ,
ਲੌਂਗ ਵੀਕਐਂਡ
ਡਿਮਾਂਡ ਵੱਧ ਜਾਂਦੀ ਆ, ਹੁਣ ਜਿਹੜਾ ਸੀਜ਼ਨ ਉਦਾਂ ਦਾ ਆਉਣਾ ਸ਼ੁਰੂ ਹੋ ਰਿਹਾ, ਸੋ ਦੇਰ ਇਜ਼ ਅ ਪੋਸੀਬਿਲਿਟੀ।
ਮੈਨੂੰ ਲੱਗਿਆ ਸਰੀ ਵਾਲਿਆਂ ਦੀ ਆਪਣੀ ਨਜ਼ਰ ਲੱਗ ਗਈ, ਕਿਉਂਕਿ ਕੱਲ ਕੀਮਤਾਂ ਬਹੁਤ ਘਟੀਆਂ ਹੋਈਆਂ ਸੀ ਸ਼ਾਮ ਨੂੰ, ਕੱਲ $51 ਦੇ ਨੇੜੇ ਗੈਸ ਜਿਹੜੀ ਲਿਸਟਡ ਸੀਗੀ ਪਰ ਲੀਟਰ ਸਰੀ ਦੇ ਵਿੱਚ ਵੀ।
ਜੇ ਵੱਧ ਕੇ ਵੀ ਜਾਂਦੀ ਹੈ ਨਾ, $1.60 ਦੇ ਨੇੜੇ ਹੋਣੀ, ਉਹੀ 9-10 cents ਦਾ ਅੱਗੇ ਪਿੱਛੇ ਹੋਣਾ ਫਰਕ ਪੈਣਾ। ਸੋ ਯਾ, ਇਫ ਯੂ ਨੀਡ ਟੂ ਫਿਲ ਅਪ ਦੈਨ ਇਹ ਕਿਹਾ ਜਾ ਰਿਹਾ ਡੂ ਫਿਲ ਅਪ, ਬਾਕੀ ਭਾਈ ਗਰੰਟੀ ਕੋਈ ਨਹੀਂ। ਆਪਾਂ ਦਾ ਜਿਹੜੀ ਜਾਣਕਾਰੀ ਸਾਡੇ ਡੈਸਕ ਤੋਂ ਨਜ਼ਰਾਂ ਦੇ ਮੂਹਰੇ ਆਈ ਉਹ ਤੁਹਾਡੇ ਨਾਲ ਸਾਂਝੀ ਕਰ ਲਈ, ਸਾਡਾ ਫਰਜ਼ ਆ ਉਹ।
ਅੱਜ ਕੱਲ੍ਹ ਸਾਡੇ ਬੈਂਕ ਆਫ ਕੈਨੇਡਾ, ਸਾਡੀ ਸਰਕਾਰ, ਸਾਡੀਆਂ ਮਿਨਿਸਟਰੀਆਂ ਨੀ ਗਰੰਟੀ ਦਿੰਦੀਆਂ ਤੇ ਅਸੀਂ ਕੌਣ ਫਿਰ?
ਓਏ ਹੋਏ
ਵੀਰੇ ਜੀ, ਹੁਣ ਇਹ ਖਬਰ ਆ ਰਹੀ ਹੈ ਕਿ ਸਾਡੇ ਫੈਡਰਲ ਫਾਈਨੈਂਸ ਮਿਨਿਸਟਰ ਫ੍ਰਾਂਸੋ ਫਿਲੀਪ ਚੈਂਪੇਨ
ਜੀ,
ਇਹ ਵੀ ਯਾਦ ਰੱਖਣਾ ਪੈਂਦਾ ਹੁਣ ਫਾਈਨੈਂਸ ਮਿਨਿਸਟਰ ਨੇ ਉਹ, ਸੋ ਉਹਨਾਂ ਨੇ ਅਨਾਊਂਸ ਕੀਤਾ ਕਿ ਵੀ ਜਿਹੜੇ ਵੀ ਕੋਈ ਬਿਜ਼ਨਸਿਸ ਅਮਰੀਕਾ, ਸੋ ਜਿਹੜੇ ਕੈਨੇਡੀਅਨ ਬਿਜ਼ਨਸਿਸ ਅਮਰੀਕਾ ਤੋਂ ਕੋਈ ਸਮਾਨ ਇੰਪੋਰਟ ਕਰਦੇ ਨੇ, ਜਿਹੜੇ ਉਹਨਾਂ ਨੂੰ ਲੋੜ ਪੈਂਦੀ ਹੈ ਆਪਣਾ ਬਿਜ਼ਨਸ ਚੱਲਦਾ ਰੱਖਣ ਲਈ, ਕੈਨੇਡੀਅਨ ਮੈਨੂਫੈਕਚਰਿੰਗ ਦੇ ਵਿੱਚ ਜਿਹੜਾ ਵੀ ਕੋਈ ਅਮਰੀਕੀ ਸਮਾਨ ਇਸਤੇਮਾਲ ਹੁੰਦਾ ਪ੍ਰੋਸੈਸਿੰਗ ਦੇ ਵਿੱਚ ਜਾਂ ਫੂਡ ਐਂਡ ਬੈਵਰੇਜ ਪੈਕੇਜਿੰਗ ਦੇ ਵਿੱਚ, ਉਹਨਾਂ ਬਿਜ਼ਨਸਿਸ ਨੂੰ 6 months ਕਾਊਂਟਰ ਟੈਰਿਫ ਜਿਹੜੀ ਅਸੀਂ ਅਨਾਊਂਸ ਕੀਤੀ ਆ ਅਮਰੀਕੀ ਸਮਾਨ ਦੇ ਉੱਤੇ, ਉਹ ਅਦਾ ਨਹੀਂ ਕਰਨੀ ਪਏਗੀ। ਸੋ 6 months ਦੀ ਰਾਹਤ ਦਿੱਤੀ ਜਾ ਰਹੀ ਹੈ ਕੈਨੇਡੀਅਨ ਬਿਜ਼ਨਸਿਸ ਨੂੰ, ਜਿਹਨਾਂ ਨੂੰ ਆਪਣੇ ਬਿਜ਼ਨਸਿਸ ਚੱਲਦੇ ਰੱਖਣ ਲਈ ਅਮਰੀਕੀ ਸਮਾਨ ਇਸਤੇਮਾਲ ਕਰਨਾ ਲਾਜ਼ਮੀ ਹੈ।
ਸੋ ਇੱਕ ਤਰ੍ਹਾਂ ਇਹ ਕਹਿ ਲਓ ਉਹਨੂੰ ਸਿਰਫ ਉੱਤੇ ਜਲਦ ਚੜ੍ਹਾਤੀ ਕੈਨੇਡੀਅਨ ਬਿਜ਼ਨਸਿਸ ਨੂੰ ਮੂਹਰੇ ਰੱਖ ਕੇ ਕਿ ਜਿਹੜਾ ਕੁਝ ਕਾਊਂਟਰ ਟੈਰਿਫਸ ਕੈਨੇਡਾ ਨੇ ਅਮਰੀਕਾ ਦੇ ਉੱਪਰ ਲਗਾਏ ਸੀ 6 ਮਹੀਨੇ ਵਾਸਤੇ ਕੈਨੇਡਾ ਨੇ ਉਹਨੂੰ ਪੌਜ਼ ਕਰ ਦਿੱਤਾ
ਸੋ
ਮੈਂ ਤਾਂ ਬੇਸਿਕਲੀ ਟਰਾਂਸਲੇਸ਼ਨ ਤਾਂ ਇਹੀ ਹੈ ਜੀ
ਬਿਲਕੁਲ ਸੋ ਇਹ ਵਿਜੇ ਜੀ ਜੇ ਅਸੀਂ ਦੇਖੀਏ ਓਵਰਆਲ ਕਿ ਜਿਹੜੇ ਟੈਰਿਫਸ ਨੇ ਉਹਨਾਂ ਦਾ ਜਿਹੜਾ ਨੈਰੇਟਿਵ ਇੱਕਦਮ ਚੱਕਿਆ ਹੋਇਆ ਸੀ ਦੋਨੋਂ ਧਿਰਾਂ ਨੇ ਡੋਨਲਡ ਟਰੰਪ ਨੇ ਸ਼ੁਰੂਆਤ ਕੀਤੀ ਅਫਕੋਰਸ ਉਹ ਹੌਲੀ ਹੌਲੀ ਹੁਣ ਡਾਇਲ ਡਾਊਨ ਹੋ ਰਿਹਾ
ਅੱਗੇ ਚੱਲ ਕੇ ਗੱਲ ਕਰਦੇ ਉਹਦੀ ਡਿਸਕਸ਼ਨ ਥੋੜ੍ਹੀ ਲੰਮੀ ਚਲੀ ਜਾਣੀ ਆ ਪਰ ਆਪਾਂ ਦੇਖੋ ਇਨਫਲੇਸ਼ਨ ਦੀ ਗੱਲ ਕਰ ਰਹੇ ਸੀ ਬਸ ਜੀ ਬੀਸੀ ਦੇ ਵਿੱਚ ਜਿਹੜਾ ਇਨਫਲੇਸ਼ਨ ਰਹੀ ਮਾਰਚ ਦੇ ਵਿੱਚ ਉਹ 2.6% ਰਹੀ ਹੈ ਈਅਰ ਓਵਰ ਈਅਰ ਅੱਛਾ ਹੋਇਆ ਕੀ ਕਰਦਾ ਕਿ ਜਿਹੜੇ ਸਾਡੇ ਸੂਬਾਈ ਪੋਲੀਟੀਸ਼ੀਅਨਸ ਨੇ ਹਰ ਸਾਲ ਅਪ੍ਰੈਲ ਮਹੀਨੇ ਉਹਨਾਂ ਦੀ ਜਿਹੜੀ ਤਨਖਾਹ ਹੈਗੀ ਆ ਉਹਦੇ ਵਿੱਚ ਇਨਫਲੇਸ਼ਨ ਦੇ ਮੁਤਾਬਕ ਆਟੋਮੈਟਿਕਲੀ ਵਾਧਾ ਹੋ ਜਾਂਦਾ ਕਿ ਪਿਛਲੇ ਸਾਰੇ ਸਾਲ ਦੇ ਵਿੱਚ ਇਨਫਲੇਸ਼ਨ ਕਿੰਨੀ ਰਹੀ ਸੂਬੇ ਦੇ ਵਿੱਚ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਤਨਖਾਹ ਉਹਦੇ ਵਿੱਚ ਵਾਧਾ ਹੋ ਜਾਇਆ ਕਰਦਾ ਇਹ ਅਸੀਂ ਕੋਵਿਡ ਵੇਲੇ ਵੀ ਦੇਖਿਆ ਸੀ ਕਿ ਐਮ ਐਲ ਏਜ਼ ਨੇ ਇਸ ਗੱਲ ਦੇ ਉੱਪਰ ਸਹਿਮਤੀ ਜਤਾ ਲਈ ਸੀ ਕਿ ਆਪਣੀ ਤਨਖਾਹ ਦੇ ਵਿੱਚ ਅਸੀਂ ਇਸ ਸਾਲ ਕੋਈ ਵਾਧਾ ਨਹੀਂ ਲਵਾਂਗੇ ਇਹ 2006 or 2008 ਦੇ ਵਿੱਚ ਇੱਕ ਲੈਜਿਸਲੇਸ਼ਨ ਲਿਆਂਦੀ ਗਈ ਸੀ ਸੂਬੇ ਦੇ ਵਿੱਚ ਕਿਉਂਕਿ ਪਹਿਲਾਂ ਉਸ ਤੋਂ ਕੀ ਹੁੰਦਾ ਸੀ ਹਰ ਸਾਲ ਐਮ ਐਲ ਏਜ਼ ਆਪਣੀ ਤਨਖਾਹ ਵਧਾਉਣ ਦੇ ਵਾਸਤੇ ਵੋਟਿੰਗ ਕਰਦੇ ਸੀ ਉਹ ਆਪਟਿਕਸ ਵਧੀਆ ਨਹੀਂ ਸੀ ਲੱਗਦੇ ਖਬਰ ਬਣਦੀ ਸੀ ਵੀ ਐਮ ਐਲ ਏਜ਼ ਨੇ ਆਪਣੀ ਤਨਖਾਹ ਇੰਨੀ ਵਧਾ ਲਈ ਉਹਨੇ ਫਿਰ ਇੱਕ ਤਰੀਕਾ ਇਹ ਲੱਭਿਆ ਵੀ ਭਾਈ ਐਂ ਕਰੋ ਜਿੰਨਾ ਇਨਫਲੇਸ਼ਨ ਦਾ ਨੰਬਰ ਹੈ ਪਿਛਲੇ ਸਾਲ ਦਾ ਐਵਰੇਜ ਉਹਦੇ ਮੁਤਾਬਕ ਸਾਡੀ ਤਨਖਾਹ ਵੱਧ ਜਾਵੇ ਆਟੋਮੈਟਿਕਲੀ ਵੱਧ ਜਾਵੇ ਸਾਨੂੰ ਹਰ ਸਾਲ ਇਸ ਇਹ ਕਵੈਦ ਕਰਨ ਦੀ ਲੋੜ ਨਹੀਂ ਆ ਕੋਵਿਡ ਵੇਲੇ ਵੀ ਅਜਿਹਾ ਹੋਇਆ ਕਿ ਜਦੋਂ ਖਰਚੇ ਬੜੇ ਵੱਧ ਗਏ ਜਦੋਂ ਅਨਸਰਟਨਟੀ ਵੱਧ ਗਈ ਤਾਂ ਐਮ ਐਲ ਏਜ਼ ਨੇ ਆਪਣੀ ਤਨਖਾਹ ਵਿਚਲੇ ਵਾਧੇ ਨੂੰ ਖੁਦ ਬ ਖੁਦ ਫਰੀਜ਼ ਕਰ ਲਿਆ ਸੀ ਵੀ ਅਸੀਂ ਇਸ ਸਾਲ ਤਨਖਾਹ 'ਚ ਵਾਧਾ ਨਹੀਂ ਲਵਾਂਗੇ ਹੁਣ ਐਤਕੀ ਆ ਟੈਰਿਫਸ ਦਾ ਹਵਾਲਾ ਦੇ ਕੇ ਵੈਸੇ ਵੀ ਜਿਹੜੀ ਸੂਬੇ ਸਰਕਾਰ ਦੀ ਆਪਣੀ ਜੋ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹਦੇ ਵਿੱਚ ਵਸ ਜੀ 10 billion ਤੋਂ ਵੱਧ ਦਾ ਡੈਫੀਸਿਟ ਤਾਂ ਪਹਿਲਾਂ ਹੀ ਪ੍ਰੋਜੈਕਟ ਕੀਤਾ ਗਿਆ ਸੀ ਕਾਰਬਨ ਟੈਕਸ ਦਾ ਰੈਵਨਿਊ ਹੁਣ ਹੋਰ ਚਲਿਆ ਗਿਆ ਹਵਾਲਾ ਵੈਸੇ ਉਹ ਇਹ ਨਹੀਂ ਦੇ ਰਹੇ ਉਹ ਇਹ ਕਹਿ ਰਹੇ ਨੇ ਟੈਰਿਫਸ ਕਰਕੇ ਅਨਸਰਟਨਟੀ ਬਣੀ ਆ ਇਸ ਕਰਕੇ ਅਸੀਂ ਇਸ ਸਾਲ ਵੀ ਆਪਣੀ ਤਨਖਾਹ ਦੇ ਵਿੱਚ ਕੋਈ ਵਾਧਾ ਨਹੀਂ ਕਰ ਰਹੇ 2.6% ਦਾ ਵਾਧਾ ਬਣਦਾ ਸੀ ਜਿਹਦਾ ਮਤਲਬ ਇਹ ਸੀ ਕਿ ਹਰ ਐਮ ਐਲ ਏ ਦੀ ਜਿਹੜੀ ਬੇਸ ਸੈਲਰੀ ਆ $1,19,533 ਦੀ ਉਹਦੇ 'ਚ $3,108 ਸਾਲਾਨਾ ਉਹਨਾਂ ਦੇ ਵਧਣੇ ਸੀ ਸੋ ਇਸ ਸਾਲ ਆਪਣੀ ਇਸ ਪੇ ਇਨਕਰੀਜ਼ ਨੂੰ ਸਾਰੇ ਦੇ ਸਾਰੇ ਐਮ ਐਲ ਏ ਫੋਰਗੋ ਕਰ ਰਹੇ ਨੇ
ਜਾਂ ਸਾਰਿਆਂ ਨੇ ਯੂਨੈਨੀਮਸਲੀ ਵੋਟ ਕੀਤਾ ਇਹਦੇ ਹੱਕ ਵਿੱਚ ਆਲਦੋ ਜੌਨ ਰਸਟੈਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜਿਹੜੇ ਐਮ ਐਲ ਏਜ਼ ਨੇ ਲੈਜਿਸਲੇਟਰਸ ਨੇ ਉਹਨਾਂ ਦੀਆਂ ਤਨਖਾਹਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਦੇ ਸ਼ੁੱਡ ਬੀ ਕੰਪਨਸੇਟਡ ਬੈਟਰ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜੇ ਪੋਲੀਟਿਕਸ ਵਿੱਚ ਅਸੀਂ ਚਾਹੁੰਦੇ ਹਾਂ ਕਿ ਕਾਬਲ ਲੋਕ ਆਉਣ
ਯੰਗ ਲੋਕ ਆਉਣ
ਤਾਂ ਫਿਰ ਸਾਨੂੰ ਕੰਪਨਸੇਟ ਵੀ ਉਸੇ ਤਰੀਕੇ ਕਰਨਾ ਪੈਣਾ ਉਹ ਇਹ ਕਹਿ ਰਹੇ ਨੇ ਕਹਿੰਦੇ ਕਿ ਇਨਫਲੇਸ਼ਨ ਦੇ ਮੁਤਾਬਕ ਕਹਿੰਦੇ ਵਾਧਾ ਨਹੀਂ ਹੋਣਾ ਚਾਹੀਦਾ ਵਾਧਾ ਹੋਣਾ ਚਾਹੀਦਾ ਐਵਰੇਜ ਸੈਲਰੀਜ਼ ਕਿੰਨੀਆਂ ਨੇ ਸਿਮਿਲਰ ਸੈਕਟਰਸ ਦੇ ਵਿੱਚ ਬੀਸੀ ਦੇ ਵਿੱਚ ਕਹਿੰਦੇ ਵੀ ਜੇ ਐਵਰੇਜ ਸੈਲਰੀ ਵੱਧਦੀ ਆ ਤੇ ਉਹਦੇ ਮੁਤਾਬਕ ਕਹਿੰਦੇ ਸੈਲਰੀਜ਼ ਵਧਣੀਆਂ ਚਾਹੀਦੀਆਂ
ਕਿਉਂਕਿ ਉਹਨਾਂ ਨੇ ਗੱਲ ਇੱਕ ਇਹ ਵੀ ਆਖੀ ਨਾ ਕਿ ਬਹੁਤ ਸਾਰੇ ਦੇਖੋ ਜਿਹੜੇ ਯੰਗਸਟਰਸ ਨੇ ਜਿਹੜੇ ਆਪਣੇ ਪ੍ਰਾਈਮ ਅਰਨਿੰਗ ਈਅਰਸ ਦੇ ਵਿੱਚ ਨੇ ਕਿ ਜੇ ਉਹਨਾਂ ਨੂੰ ਪਤਾ ਆ ਕਿ ਉਹ ਆਪਣੇ ਕਿਸੇ ਹੋਰ ਕੰਮ ਦੇ ਵਿੱਚ ਜ਼ਿਆਦਾ ਪੈਸੇ ਕਮਾ ਸਕਦੇ ਨੇ ਉਹ ਪੋਲੀਟੀਕਲੀ ਇੱਕ ਵਧੀਆ ਕੈਂਡੀਡੇਟ ਵਧੀਆ ਲੀਡਰ ਬਣ ਸਕਦੇ ਨੇ ਪਰ ਜਦੋਂ ਦੇਖਦੇ ਨੇ ਵੀ ਪੈਸੇ ਕਿੰਨੇ ਮਿਲਣੇ ਦੈਨ ਇਟਸ ਅ ਵੈਰੀ ਬਿਗ ਡਿਸਇਨਸੈਂਟਿਵ ਉਹਨਾਂ ਦਾ ਤਰਕ ਪਿਛਲੇ ਹਫ਼ਤੇ ਕਹੀ ਗੱਲ ਦਾ ਇਹ ਸੀ
ਪਰ ਜੇ ਅਸੀਂ ਪ੍ਰੈਕਟੀਕਲੀ ਦੇਖੀਏ ਤਾਂ ਸਿਰਫ ਕੰਜ਼ਰਵੇਟਿਵ ਐਮ ਐਲ ਏ ਜੀ ਨੇ ਬਾਏ ਐਂਡ ਲਾਰਜ ਜਿਨ੍ਹਾਂ ਦੀ ਤਨਖਾਹ $1,19,573 ਆ ਕਿਉਂਕਿ ਬੀ ਸੀ ਐਨ ਡੀ ਪੀ ਦੇ ਜਿੰਨੇ ਵੀ ਐਮ ਐਲ ਏ ਨੇ 47 of 47 ਸਾਰਿਆਂ ਨੂੰ ਕੋਈ ਐਡੀਸ਼ਨਲ ਪੋਰਟਫੋਲੀਓ ਕੋਈ ਐਕਸਟਰਾ ਕੋਈ ਪੋਜੀਸ਼ਨ ਦਿੱਤੀ ਹੋਈ ਆ ਚਾਹੇ ਉਹ ਮਿਨਿਸਟਰ ਆਫ ਸਟੇਟ ਹੋਏ ਚਾਹੇ ਪਾਰਲੀਮੈਂਟਰੀ ਸੈਕਟਰੀ ਹੋਏ ਚਾਹੇ ਉਹ ਕੋਈ ਕੌਕਸ ਦੀ ਕੋਈ ਜੋਬ ਹੋਏ ਜਾਂ ਕੋਈ ਕੈਬਨਿਟ ਦੇ ਵਿੱਚ ਕੋਈ ਐਡੀਸ਼ਨਲ ਰਿਸਪੋਂਸਿਬਿਲਿਟੀ ਹੋਏ ਸਾਰਿਆਂ ਨੂੰ ਕੋਈ ਨਾ ਕੋਈ ਐਕਸਟਰਾ ਕੰਪਨਸੇਸ਼ਨ ਮਿਲ ਰਹੀ ਟੋਪ ਅਪ ਮਿਲ ਰਿਹਾ ਸੋ ਈਵਨ ਜਿਹੜੇ ਬੀ ਸੀ ਗ੍ਰੀਨਸ ਦੇ ਦੋਨੋਂ ਐਮ ਐਲ ਏਜ਼ ਨੇ ਇੱਕ ਹਾਊਸ ਲੀਡਰ ਹੈਗੇ ਨੇ ਇੱਕ ਪਾਰਟੀ ਲੀਡਰ ਨੇ ਇੱਕ ਨੂੰ 30,000 ਐਕਸਟਰਾ ਮਿਲਦਾ ਇੱਕ ਨੂੰ 12,000 ਐਕਸਟਰਾ ਮਿਲਦਾ ਸੋ ਹਰ ਕਿਸੇ ਨੂੰ ਕੋਈ ਨਾ ਕੋਈ ਟੋਪ ਅਪ ਮਿਲ ਹੀ ਰਿਹਾ ਜੇ ਕੋਈ 1,19,573 ਵਾਲਾ ਕੋਈ ਵੀ ਐਮ ਐਲ ਏ ਹੈ
533
ਮੈਂ ਆਪਣੀ ਲਿਖਾਈ ਨੀ ਪੜ ਹੁੰਦੀ ਤਿਹੱਤਰ ਲਿਖਿਆ ਉਸ 3 ਲਿਖਿਆ 3,700 ਵਰਗਾ ਲੱਗਦਾ
$40 ਵਧਾ
$1,19,533 ਜੇ ਕਿਸੇ ਨੂੰ ਮਿਲਦੇ ਨੇ ਤੇ ਉਹ ਬੀ ਸੀ ਕੰਜ਼ਰਵੇਟਿਵਸ ਦੇ ਹੀ ਕੁਝ ਐਮ ਐਲ ਏਜ਼ ਹੋਣਗੇ ਜਿਨ੍ਹਾਂ ਦੇ ਕੋਲ ਕੋਈ ਐਡੀਸ਼ਨਲ ਰਿਸਪੋਂਸਿਬਿਲਿਟੀ ਨਹੀਂ ਹੈ ਕੋਈ ਟੋਪ ਅਪ ਨਹੀਂ
ਜਿਹੜੇ ਮਿਨਿਸਟਰਸ ਨੇ ਉਹਨਾਂ ਨੂੰ ਤਾਂ $60,000 ਦਾ ਟੋਪ ਅਪ ਮਿਲਦਾ ਔਨ ਟੋਪ ਆਫ ਦੇਅਰ ਬੇਸ ਸੈਲਰੀ ਅੱਛਾ ਵਾਸੂ ਜੀ ਯਾਦ ਹੈ ਜਿਹੜੇ ਪਿਛਲੇ ਦਿਨੀ 3 ਜਾਣੇ ਬੀ ਸੀ ਕੰਜ਼ਰਵੇਟਿਵ ਪਾਰਟੀ ਚੋਂ ਕੱਢੇ ਗਏ ਛੱਡ ਕੇ ਚਲੇ ਗਏ ਇੱਕ ਨਾ ਦੇਖੋ ਹਲੇ ਉਹਨਾਂ ਨੇ ਤਿੰਨਾਂ ਨੇ ਉਹ ਇੰਡੀਪੈਂਡੈਂਟ ਬੈਠੇ ਨੇ ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਉਹ ਤਿੰਨੋਂ ਆਪਣੀ ਕੋਈ ਨਵੀਂ ਪਾਰਟੀ ਰਜਿਸਟਰ ਕਰ ਲੈਣ ਇੱਕ ਬਣੂਗਾ ਪਾਰਟੀ ਦਾ ਲੀਡਰ ਇੱਕ ਬਣੂਗਾ ਕੌਕਸ ਚੇਅਰ ਇੱਕ ਬਣੂਗਾ ਹਾਊਸ ਲੀਡਰ ਤੇ ਉਹਨਾਂ ਨੂੰ ਵੀ ਟੋਪ ਅਪ ਮਿਲ ਜਾਣੇ ਆ ਸੋ ਉਸ ਗੱਲ ਦੇ ਬੜੇ ਸਟਰੋਂਗ ਮਜ਼ਬੂਤ ਚਾਂਸਿਸ ਹੈਗੇ ਨੇ ਪਰ ਇਸ ਸਾਲ ਵਾਸਤੇ ਬੀ ਸੀ ਦੇ ਵਿੱਚ ਜਿਹੜੇ ਸਾਡੇ ਸਿਆਸਤਦਾਨ ਨੇ ਉਹਨਾਂ ਨੇ ਆਪਣੀ ਤਨਖਾਹ ਦੇ ਵਿੱਚ 2.6% ਵਾਧਾ ਬੇਸ ਸੈਲਰੀ ਦੇ ਵਿੱਚ ਜੋ ਕਿ $3,108 ਬਣਦਾ ਹੈ ਸਾਲਾਨਾ ਉਹਨੂੰ ਫੋਰਗੋ ਕਰ ਦਿੱਤਾ।
ਉਹ ਕੀ ਸੀਗਾ ਮੀਮ ਬੜਾ ਪਾਪੂਲਰ ਹੋਇਆ ਸੀ ਕੁਝ ਸਾਲ ਪਹਿਲਾਂ, ਇਹ ਦੇਖੋ ਮਾਰੀ ਪਾਰਟੀ ਚੱਲ ਰਹੀ ਹੈ,
ਪੌੜੀ ਚੱਲ ਰਹੀ,
ਪੌੜੀ ਚੱਲ ਰਹੀ, ਉਹੀ ਹੈ ਪੌੜੀ ਚੱਲ ਰਹੀ,
ਪੌੜੀ ਚੱਲ ਰਹੀ। ਵਾਸੂ ਜੀ ਇੱਕ ਵਟਸਐਪ 'ਤੇ ਮੈਸੇਜ ਆਇਆ ਸੀ ਵੀ ਜੀ MLA ਜੀ ਤੁਸੀਂ ਤਨਖਾਹ ਦੱਸ ਰਹੇ ਹੋ 1,19,000 ਕਿੰਨੇ ਸੌ 33 ਸੀ
533
ਵੀ ਇਹ ਸਾਲਾਨਾ ਹੈ ਕਿ ਮਹੀਨੇ ਦੀ? ਭਾਈ ਸਾਲਾਨਾ ਇਹ, ਜਦੋਂ ਕਦੇ ਵੀ ਕੈਨੇਡਾ ਦੇ ਵਿੱਚ ਨਾ ਸੈਲਰੀਜ਼ ਕੋਟ ਹੁੰਦੀਆਂ ਨੇ ਜਾਂ ਤਾਂ ਉਹ ਬਰਾਬਰ ਹੁੰਦੀ ਆ। ਹੁਣ ਜੇ ਕਿਤੇ ਲਿਖਿਆ ਹੋਵੇ ਵੀ ਤਨਖਾਹ ਮਿਲੇਗੀ $35 ਤਾਂ ਉਹ ਮਹੀਨੇ ਦੀ ਨਹੀਂ ਹੋ ਸਕਦੀ, ਸਾਲ ਦੀ ਨਹੀਂ ਹੋ ਸਕਦੀ, ਐਂਡ ਦੈਟਸ ਯੂਜਲੀ ਪਰ ਆਵਰ। ਜੇ ਲਿਖਿਆ ਹੋਵੇ ਇੱਦਾਂ ਦਾ ਕੋਈ ਨੰਬਰ ਵੀ ਜੀ $60,000 $70,000 ਜਨਰਲੀ ਸਪੀਕਿੰਗ ਦੈਟ ਇਜ਼ ਪਰ ਈਅਰ, ਜਾਂ $100,000, ਜਾਂ ਜੇ ਕਿਸੇ ਦੀ ਸੈਲਰੀ ਲਿਖੀ ਹੋਵੇ ਜੀ $1,000,000 ਆ, ਦੈਟ ਇਜ਼ ਉਹ ਐਨੂਅਲ ਇਨਕਮ ਹੁੰਦੀ ਆ।
ਜੇ ਮਹੀਨੇ ਦੀ ਹੁੰਦੀ ਵਿਜੇ ਜੀ, ਫਿਰ ਤਾਂ ਕੰਪਨੀਆਂ ਨੂੰ CEOs ਨਹੀਂ ਸੀ ਲੱਭਣੇ, ਸਾਰੇ MLA ਬਣੇ,
ਪੁੱਠਾ ਹੋ ਜਾਣਾ ਸੀ,
ਰੇਡੀਓ ਹੋਸਟ ਵੀ ਨਹੀਂ ਸੀ ਲੱਭਣੇ ਛੇਤੀ।
ਅੱਛਾ ਵਾਸੂ ਜੀ, ਰੇਡੀਓ ਹੋਸਟ ਤਾਂ ਚਲੋ ਮੈਂ ਐਨੂਅਲ ਨਸੇ ਐਨੀਥਿੰਗ। ਅੱਛਾ ਵਾਸੂ ਜੀ, ਆਪਾਂ ਗੱਲ ਕਰੀਏ ਡੋਨਲਡ ਟਰੰਪ ਦੀ।
ਹਾਂਜੀ,
ਡੋਨਲਡ ਟਰੰਪ ਨੇ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਵੀ ਉਹਨਾਂ ਨੇ ਕੀ ਕਿਹਾ, ਕਹਿੰਦੇ ਮੈਂ ਤੇ ਲੁੱਕ ਆਈ ਐਮ ਅ ਵੈਰੀ ਫਲੈਕਸੀਬਲ ਪਰਸਨ, ਆਈ ਡੋਂਟ ਚੇਂਜ ਮਾਈ ਮਾਈਂਡ ਬਟ ਆਈ ਐਮ ਫਲੈਕਸੀਬਲ। ਇਹ ਗੱਲ ਕਿ ਡੋਂਟ ਚੇਂਜ ਮਾਈ ਮਾਈਂਡ ਐਂਡ ਯੂ ਹੈਵ ਟੂ ਬੀ, ਯੂ ਕੈਨ ਜਸਟ ਹੈਵ ਅ ਵਾਲ, ਆਈ ਡੋਂਟ ਵਾਂਟ ਟੂ ਹਰਟ ਐਨੀਬਡੀ। ਉਹਨਾਂ ਨੇ ਹੁਣ ਇਹ ਗੱਲ ਆਖੀ ਆ ਕਿ ਇਸ ਕੰਟੈਕਸ ਦੇ ਵਿੱਚ ਕੀ ਆ, ਜਿਹੜੇ ਕਾਰਾਂ ਦੇ ਉੱਪਰ ਵੀ ਟੈਰਿਫ ਲਾਏ ਨੇ, ਸੋ USMCA ਤਹਿਤ ਕੰਪਲਾਇੰਟ ਗੱਡੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਕੰਪੋਨੈਂਟ ਨੋਨ ਅਮੈਰੀਕਨ ਨੇ, ਅਮਰੀਕਾ ਨੇ ਉਹਨਾਂ ਨੋਨ ਅਮੈਰੀਕਨ ਕੰਪੋਨੈਂਟ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਕੀਤੀ ਆ।
ਤੇ ਈਵਨ ਜਿਹੜੇ ਬਾਕੀ ਮੁਲਕਾਂ ਤੋਂ ਜਿਹੜੇ ਵੀ ਕੋਈ ਵਾਹਨ ਆਉਂਦੇ ਨੇ ਉਹਨਾਂ ਉੱਤੇ 25% ਟੈਰਿਫ ਉਹਨਾਂ ਨੇ ਐਜ਼ ਇਟ ਇਜ਼ ਅਨਾਊਂਸ ਕੀਤਾ ਹੋਇਆ,
ਉਹਨਾਂ ਦੇ ਉੱਪਰ ਟੈਰਿਫ ਹੈਗਾ। ਚਾਈਨਾ ਵਾਲਿਆਂ 'ਤੇ ਤਾਂ ਟੈਰਿਫ ਦੀ ਗੱਲ ਹੀ ਛੱਡੋ, ਉਹ ਤਾਂ ਬ੍ਰੈਕਟ ਹੀ ਵੱਖਰੀ ਆ, ਉਹਦਾ ਹਿਸਾਬ ਹੀ ਵੱਖਰਾ। ਸੋ ਟਰੰਪ ਨੇ ਗੱਲ ਇਹ ਕਿਹਾ ਵੀ ਦੇਖੋ, ਕਈ ਜਿਹੜੇ ਆਟੋ ਮੈਨੂਫੈਕਚਰਰਸ ਨੇ ਜਿਹੜੇ ਕਿ ਕੈਨੇਡਾ ਅਤੇ ਮੈਕਸੀਕੋ ਤੋਂ ਆਟੋ ਪਾਰਟਸ ਲਿਆ ਕੇ ਆਪਣੀ ਗੱਡੀਆਂ ਦੇ ਵਿੱਚ ਉਹਨਾਂ ਨੂੰ ਮੈਨੂਫੈਕਚਰ ਕਰਦੇ ਨੇ, ਲਗਾਉਂਦੇ ਨੇ, ਇਹਨਾਂ ਨੂੰ ਥੋੜ੍ਹਾ ਟਾਈਮ ਚਾਹੀਦਾ। ਕਹਿੰਦੇ ਮੈਂ ਇਸ ਕਰਕੇ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਮੈਂ ਸੋਚ ਰਿਹਾ, ਅਜੇ ਇਹ ਹਲੇ ਸੋਚ ਦੇ ਦਾਇਰੇ ਵਿੱਚ ਆ।
ਆਮ ਲੁਕਿੰਗ ਐਟ ਸਮਥਿੰਗ ਟੂ ਹੈਲਪ ਸਮ ਆਫ ਦ ਕਾਰ ਕੰਪਨੀਜ਼ ਵਿਦ ਇਟ।
ਦੇਖੋ ਕਿੰਨੇ ਦਿਆਨਤਦਾਰ ਨੇ, ਮਦਦ ਕਰਨਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਵੀ ਅਸੀਂ ਹੁਣ ਹੋ ਸਕਦਾ ਵੀ ਕੁਝ ਜਿਹੜਾ ਪੌਜ਼ ਹੈਗਾ ਕੈਨੇਡੀਅਨ ਅਤੇ ਮੈਕਸੀਕਨ ਪਾਰਟਸ ਦੇ ਉੱਪਰ ਜਿਹੜਾ ਕਿ ਨੋਨ USMCA ਕੰਪਲਾਇੰਟ ਆਟੋ ਪਾਰਟਸ ਨੇ, ਯਾਰ ਕਿੰਨੀ ਵੱਡੀ ਇਹ ਜੀ ਬਣਾ ਤੀ ਨਾ ਪੇਚੀਦਾ ਜੀ ਪਹੇਲੀ, ਵੀ ਜਿਹੜੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਨੋਨ USMCA ਕੰਪਲਾਇੰਟ ਪਾਰਟਸ ਦੇ ਉੱਪਰ ਜਿਹੜਾ ਟੈਰਿਫ ਅਨਾਊਂਸ ਕੀਤਾ ਹੋਇਆ, ਗੱਡੀਆਂ ਮੈਨੂਫੈਕਚਰ ਕਰਨ ਵਾਲੀ ਕੰਪਨੀਆਂ ਦੀ ਮਦਦ ਲਈ ਥੋੜ੍ਹੀ ਦੇਰ ਵਾਸਤੇ ਹੋ ਸਕਦਾ ਅਸੀਂ ਉਹਨਾਂ ਦੇ ਉੱਪਰ ਕੋਈ ਪੌਜ਼ ਲਾ ਦਈਏ, ਅਜੇ ਉਹ ਪੌਜ਼ ਜਿਹਾ ਕੋਈ ਅਨਾਊਂਸ ਨਹੀਂ ਕੀਤਾ ਗਿਆ।
ਸੋ ਉਹਨਾਂ ਨੇ ਸਿੰਪਲੀ ਇਹ ਕਿਹਾ, ਕਹਿੰਦੇ ਆਮ ਲੁਕਿੰਗ ਐਟ ਸਮਥਿੰਗ ਟੂ ਹੈਲਪ ਸਮ ਆਫ ਦ ਕਾਰ ਕੰਪਨੀਜ਼ ਵਿਦ ਇਟ, ਦੇ ਨੀਡ ਅ ਲਿਟਲ ਬਿਟ ਆਫ ਟਾਈਮ ਬਿਕਾਜ਼ ਦੇ ਆਰ ਗੋਇੰਗ ਟੂ ਮੇਕ ਦੈਮ ਹੇਅਰ।
ਜੀ,
ਇਹ ਤਾਂ ਕਰਕੇ ਅਸੀਂ ਕੁਝ ਸੋਚ ਰਹੇ ਹਾਂ ਵੀ ਉਹਨਾਂ ਨੇ, ਕਿਉਂਕਿ ਆਪਣੀ ਮੈਨੂਫੈਕਚਰਿੰਗ ਅਮਰੀਕਾ ਲੈ ਕੇ ਆਣੀ, ਉਹਦੇ ਵਾਸਤੇ ਉਹਨਾਂ ਥੋੜਾ ਟਾਈਮ ਚਾਹੀਦਾ। ਕਹਿੰਦੇ ਇਸ ਕਰਕੇ ਮੈਂ ਉਹਨਾਂ ਨੂੰ ਸੋਚ ਰਿਹਾ, ਸੋ ਆਮ ਟਾਕਿੰਗ ਅਬਾਊਟ ਥਿੰਗਸ ਲਾਈਕ ਦੈਟ। ਸੋ ਬੜੀ ਵੇਗ ਜੀ ਗੱਲ ਕਰਦੇ ਹਮੇਸ਼ਾ, ਤੇ ਸੋ ਬਾਅਦ ਚ ਉਹਨਾਂ ਨੇ ਕਿਹਾ ਵੀ ਆਈ ਡੋਂਟ ਚੇਂਜ ਮਾਈ ਮਾਈਂਡ ਬਟ ਆਮ ਫਲੈਕਸੀਬਲ। ਤੇ ਫਿਰ ਵਿਜੇ ਜੀ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਅਸੀਂ ਕੱਲ੍ਹ ਡਿਸਕਸ ਜੋ ਕਰ ਰਹੇ ਸੀ ਕਿ ਓਵਰ ਦ ਵੀਕਐਂਡ ਡੋਨਲਡ ਟਰੰਪ ਨੇ ਕਿਹਾ ਸੀ ਕਿ ਜਿਹੜੀਆਂ ਇਲੈਕਟ੍ਰੋਨਿਕਸ, ਚਾਈਨੀਜ਼ ਇਲੈਕਟ੍ਰੋਨਿਕਸ ਨੂੰ ਜਿਹੜਾ ਬਾਹਰ ਰੱਖਿਆ ਗਿਆ ਟੈਰਿਫ ਦੇ ਵਿੱਚੋਂ 125% ਟੈਰਿਫ, ਕਹਿੰਦੇ ਨਹੀਂ ਲਗਾਉਣੀ ਰੈਸੀਪ੍ਰੋਕਲ ਵਾਲੀ, ਉਹਦੇ ਬਾਰੇ ਕਹਿੰਦੇ ਜੀ ਮੈਂ ਮੰਡੇ ਤੁਹਾਨੂੰ ਕੋਈ ਸਪਸ਼ਟ ਦੱਸਾਂਗਾ। ਸਪਸ਼ਟ ਕੁਝ ਦੱਸਿਆ ਨਹੀਂ ਉਹਨਾਂ ਨੇ,
ਵੈਰੀ ਸਪੈਸੀਫਿਕ ਕੁਝ ਨਹੀਂ ਕਿਹਾ ਗਿਆ।
ਹਾਂ, ਸੋ ਕੱਲ ਜਿਹੜੇ ਵਾਈਟ ਹਾਊਸ ਵੱਲੋਂ ਇੰਨੀ ਗੱਲ ਕਹੀ ਗਈ, ਕਹਿੰਦੇ ਵੀ ਡਿਪਾਰਟਮੈਂਟ ਆਫ ਕਾਮਰਸ ਨੇ ਡੋਨਲਡ ਟਰੰਪ ਦੇ ਕਹੇ ਤੇ ਕਹਿੰਦੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਸੈਮੀ ਕੰਡਕਟਰਸ ਤੇ ਫਾਰਮਾਸਿਊਟੀਕਲਸ ਬਾਰੇ, ਕਿ ਵੀ ਇਹਨਾਂ, ਸੋ ਇਹ ਵੀ ਸੈਕਸ਼ਨ 232 ਦੇ ਅੰਡਰ ਹੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਜਿਹੜੀ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਟੈਰਿਫ ਲਗਾਉਂਦੇ ਆ, ਜਿਵੇਂ ਸਟੀਲ, ਅਲੂਮੀਨਮ, ਈਵਨ ਆਟੋਮੋਟਿਵ ਟੈਰਿਫ ਵੀ,
ਉਹ ਵੀ ਇੱਥੇ ਲਾਏ ਸੀ।
ਸੋ ਇਹ ਸੈਕਸ਼ਨ 232 ਦੇ ਤਹਿਤ ਸੈਮੀ ਕੰਡਕਟਰਸ ਤੇ ਫਾਰਮਾਸਿਊਟੀਕਲਸ, ਇੰਟਰਸਟਿੰਗਲੀ ਹੁਣ ਇਹ ਵੀ ਨਾਲ ਜੋੜ ਰਹੇ ਨੇ ਕਿ ਕਹਿੰਦੇ ਉਹਦੇ ਤੇ ਅਸੀਂ ਹੁਣ ਸਟੱਡੀ ਕਰਨ ਜਾ ਰਹੇ ਹਾਂ, ਡਿਪਾਰਟਮੈਂਟ ਆਫ ਕਾਮਰਸ ਵੱਲੋਂ ਸਟੱਡੀ ਕੀਤੀ ਜਾਏਗੀ ਕਿ ਇਹਨਾਂ ਉੱਤੇ ਕਿੰਨੀ ਟੈਰਿਫ ਲਗਾਉਣੀ ਹੈ, ਕਿਵੇਂ ਲਗਾਉਣੀ ਹੈ, ਫਾਰਮੂਲਾ ਕੀ ਹੋਏਗਾ।
ਪਰ ਉਹੀ ਟਰੰਪ ਦੇ ਖਿਲਾਰੇ ਹੀ ਨੇ ਨਾ, ਉਹਨਾਂ ਨੇ ਕੱਲ੍ਹ ਇਹ ਕੀ ਗੱਲ ਕਰਤੀ ਵੀ ਜਿਹੜਾ ਸਮਾਰਟਫੋਨਸ ਅਤੇ ਇਲੈਕਟ੍ਰੋਨਿਕਸ ਉੱਪਰ ਚਾਈਨਾ ਤੋਂ ਆਉਣ ਵਾਲਾ ਜਿਹੜਾ ਟੈਰਿਫ ਸੀ ਉਹ 125% ਵਾਲਾ ਰੈਸੀਪ੍ਰੋਕਲ ਟੈਰਿਫ ਹਟਾਉਣ ਦੀ ਗੱਲ ਵੀਕਐਂਡ 'ਤੇ ਆਈ, ਉਹ ਵੀ ਕਹਿੰਦੇ ਟੈਂਪਰੇਰੀ ਹੈ ਜੀ ਅਜੇ। ਫਿਰ ਉਹਨੇ ਕਿਹਾ ਦੇਖੋ ਮੈਂ ਤਾਂ ਐਪਲ ਦੇ ਟਿਮ ਕੁੱਕ ਦੀ ਕਹਿੰਦੇ ਮਦਦ ਕਰਤੀ ਬਹੁਤ ਵੱਡੀ,
ਕਹਿੰਦੇ ਮੈਂ ਮਿਲਿਆ, ਮੈਨੂੰ ਮੇਰੀ ਫੋਨ 'ਤੇ ਗੱਲਬਾਤ ਹੋਈ ਸੀ ਉਹਨਾਂ ਨਾਲ, ਕਹਿੰਦੇ ਆਈ ਹੈਲਪਡ ਹਿਮ। ਸੋ
ਹੈਲਪ ਮਤਲਬ ਤੁਸੀਂ ਸੋਚੋ ਵੀ ਆਪ ਹੀ ਤੁਸੀਂ ਪ੍ਰੋਬਲਮ ਕ੍ਰੀਏਟ ਕਰਕੇ ਆਪ ਹੀ ਫਿਰ ਤੁਸੀਂ ਉਹਨੂੰ, ਤੁਸੀਂ ਪ੍ਰਟੈਂਡ ਐਂ ਕਰਦੇ ਵੀ ਪ੍ਰੋਬਲਮ ਕਿਸੇ ਹੋਰ ਨੇ ਕ੍ਰੀਏਟ ਕੀਤੀ, ਤੁਸੀਂ ਉਹਦਾ ਸੋਲਿਊਸ਼ਨ ਲੈ ਕੇ ਆ ਰਹੇ ਹੋ, ਕਮਾਲ ਆ।
ਯਾ ਇਨਫੈਕਟ ਉਹਨਾਂ ਨੇ ਕਿਸ ਚੀਜ਼ ਬਾਰੇ ਕਿਹਾ, ਹਾਂ ਯੂਕਰੇਨ ਵਾਰ ਬਾਰੇ ਉਹਨਾਂ ਨੇ ਕੱਲ੍ਹ ਟਰੂ ਸੋਸ਼ਲ 'ਤੇ ਇਸੇ ਤਰ੍ਹਾਂ ਦੀ ਗੱਲ ਲਿਖੀ, ਕਹਿੰਦੇ ਇਟਸ ਬਾਈਡਨਸ ਵਾਰ ਨੋਟ ਮਾਈਨ, ਮੈਂ ਤਾਂ ਇਹਨੂੰ ਕਹਿੰਦੇ ਖਤਮ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਜੇ ਮੈਂ ਹੁੰਦਾ ਕਹਿੰਦੇ ਰਾਸ਼ਟਰਪਤੀ ਇਹ ਵਾਰ ਸ਼ੁਰੂ ਨਹੀਂ ਸੀ ਹੋਣੀ।
ਉਹਨਾਂ ਨੇ ਫਿਰ ਵਲਾਦੀਮਿਰ ਪੁਤਿਨ ਦੇ ਵੀ ਇਹਦੇ ਵਿੱਚ ਆਲੋਚਨਾ ਕੀਤੀ ਹੈ, ਨਾਲੇ ਇਹ ਵੀ ਕਿਹਾ ਵੀ ਵਲਾਦੀਮਿਰ ਜ਼ੇਲੈਂਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਹਨਾਂ ਨੇ ਵੀ ਆਪਣਾ ਬਣਦਾ ਯੋਗਦਾਨ ਨਹੀਂ ਪਾਇਆ ਇਸ ਵਾਰ ਨੂੰ ਰੋਕਣ ਦੇ ਵਾਸਤੇ। ਸੋ ਟਰੰਪ ਕਦੇ ਵੀ ਕੁਛ ਵੀ ਕਹਿ ਦਿੰਦੇ ਨੇ ਭਾਈ। ਅੱਛਾ ਇੱਕ ਗੱਲ ਹੋਰ ਜਿਹੜੀ ਅੱਜ ਸਵੇਰ ਤੋਂ ਚੱਲ ਰਹੀ ਆ,
ਜਾਪਨੀਜ਼ ਮੀਡੀਆ ਦੇ ਵਿੱਚ ਰਿਪੋਰਟ ਹੋ ਰਹੀ,
ਹਾਂ ਜਿਹੜਾ ਜਿਹੜਾ ਨਿਕਾਏ ਨਿਊਜ਼ ਪੇਪਰ ਉੱਥੋਂ ਜਾਪਾਨ ਤੋਂ ਛਪਦਾ, ਉਹਨਾਂ ਨੇ ਇਹ ਗੱਲ ਕਹੀ ਕਿ ਹੋਂਡਾ ਜਿਹਦੀਆਂ ਕਿ ਜਿੰਨੀਆਂ ਵੀ ਦੁਨੀਆ ਭਰ ਦੇ ਵਿੱਚ ਗੱਡੀਆਂ ਵਿਕਦੀਆਂ ਨੇ, 40% ਆਫ ਦੇਅਰ ਗਲੋਬਲ ਸੇਲਜ਼ ਆਰ ਇਨ ਦਾ ਯੂ ਐਸ। ਸੋ ਉਹਨਾਂ ਦੀ ਇੱਕ ਬੜੀ ਮੇਜਰ ਮਾਰਕੀਟ ਆ, ਇੱਕੋ ਮਾਰਕੀਟ ਤੁਹਾਡੀ ਜੇ 40% ਹਿੱਸਾ ਹੋਵੇ ਤਾਂ ਉਹ ਬੜੀ ਕਰੂਸ਼ੀਅਲ ਆ ਤੁਹਾਡੇ ਬਿਜ਼ਨਸ ਲਈ। ਕਿ ਹੋਂਡਾ ਵੱਲੋਂ ਇਹ ਹੁਣ ਪਲਾਨ ਕੀਤਾ ਜਾ ਰਿਹਾ ਕਿ ਜਿੰਨੀਆਂ ਵੀ ਗੱਡੀਆਂ ਅਮਰੀਕਾ 'ਚ ਵੇਚਦੇ ਨੇ ਅਗਲੇ 2-3 ਸਾਲਾਂ ਦੇ ਵਿੱਚ ਉਹਨਾਂ ਦਾ 90% ਹਿੱਸਾ, ਸੋ 90% ਆਫ ਆਲ ਵਹੀਕਲ ਸੋਲਡ ਇਨ ਦਾ ਯੂ ਐਸ ਉਹ ਹੋਂਡਾ ਅਮਰੀਕਾ ਦੇ ਵਿੱਚ ਹੀ ਬਣਾਉਣਗੇ ਅਤੇ ਕੈਨੇਡਾ ਅਤੇ ਮੈਕਸੀਕੋ ਤੋਂ ਉਸ ਪ੍ਰੋਡਕਸ਼ਨ ਨੂੰ ਮੂਵ ਕਰਨ ਬਾਰੇ ਉਹ ਗੱਲ ਕਰ ਰਹੇ ਨੇ। ਪਰ ਵਾਸੂ ਜੀ,
ਸੋ ਕਹਿ ਰਹੇ ਨੇ ਕਿ ਅਗਲੇ 2-3 ਸਾਲਾਂ ਦੇ ਅੰਦਰ ਅੰਦਰ ਅਮਰੀਕਾ ਦੇ ਵਿੱਚ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਹੁੰਦੀ ਹੋਂਡਾ ਦੀ ਉਹਨੂੰ ਉਹ 30% ਤੱਕ ਵਧਾਉਣਗੇ, ਅਤੇ ਉਹਦੇ ਨਾਲ ਕੀ ਹੋਏਗਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅਮਰੀਕਾ ਦੇ ਵਿੱਚ ਜਿੰਨੀਆਂ ਵੀ ਹੋਂਡਾ ਦੀਆਂ ਗੱਡੀਆਂ ਵਿਕਦੀਆਂ ਨੇ ਉਹਨਾਂ ਵਿੱਚੋਂ 90% ਫਿਰ ਅਮਰੀਕਾ ਦੇ ਵਿੱਚ ਹੀ ਬਣਨਗੀਆਂ। ਐਚ ਆਰ ਵੀ ਮਾਡਲ ਹੋ ਗਿਆ, ਸੀ ਆਰ ਵੀ ਮਾਡਲ ਹੋ ਗਿਆ, ਇਹ ਕੈਨੇਡਾ ਅਤੇ ਮੈਕਸੀਕੋ ਤੋਂ ਮੂਵ ਕਰਕੇ ਅਮਰੀਕਾ ਦੇ ਵਿੱਚ ਪ੍ਰੋਡਿਊਸ ਕਰਨ ਬਾਰੇ ਵਿਚਾਰ ਕਰ ਰਹੇ ਨੇ, ਅਤੇ ਅਮਰੀਕਾ ਦੇ ਵਿੱਚ ਕਹਿੰਦੇ ਜ਼ਿਆਦਾ ਵਰਕਰਸ ਉਹ ਹਾਇਰ ਕਰਨ ਬਾਰੇ ਵਿਚਾਰ ਕਰ ਰਹੇ ਨੇ। ਇਹ ਜੈਪਨੀਜ਼ ਮੀਡੀਆ ਦੇ ਵਿੱਚ ਰਿਪੋਰਟ ਹੋਇਆ, ਇਹਦੇ ਬਾਰੇ ਓਨਟੈਰੀਓ ਦੇ ਪ੍ਰੀਮੀਅਰ ਡਾਕੋ ਦੇ ਨਾਲ ਕਹਿਤਾ, ਕਹਿੰਦੇ ਵੀ ਇਹ ਰਿਪੋਰਟ ਜਿਹੜੀ ਹੈ ਇਟਸ ਨਾਟ ਐਕੂਰੇਟ ਐਟ ਆਲ, ਕਹਿੰਦੇ ਠੀਕ ਨਹੀਂ ਹੈ।
ਉਹਨਾਂ ਨੇ ਇਹ ਕਿਹਾ ਕਿ ਅੱਜ ਉਹਨਾਂ ਨੇ ਹੋਂਡਾ ਕੈਨੇਡਾ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਦਿਸ ਇਜ਼ ਨਾਟ ਐਕੂਰੇਟ ਐਟ ਆਲ,
ਕਹਿੰਦੇ ਉਹ ਬਹੁਤ ਜਲਦ ਇੱਕ ਸਟੇਟਮੈਂਟ ਜਾਰੀ ਕਰਨਗੇ ਹੋਂਡਾ ਵਾਲੇ ਕਲੈਰੀਫਾਈ ਕਰਨਗੇ ਵੀ ਇਹ ਕਹਿੰਦੇ ਇਹ ਮੀਡੀਆ ਰਿਪੋਰਟ ਆ ਇਹ ਦਰੁਸਤ ਨਹੀਂ ਹੈ।
ਸੋ ਜਾਪਾਨ ਦੇ ਅਖਬਾਰ ਤੋਂ ਛਪੀ ਹੋਈ ਗੱਲ ਅੱਜ ਸਵੇਰ ਸਾਰ ਤੋਂ ਨਾਰਥ ਅਮਰੀਕਨ ਨਿਊਜ਼ ਆਊਟਲੈਟਸ ਦੇ ਵਿੱਚ ਇਹ ਸਰਕੂਲੇਟ ਹੋ ਰਹੀ ਹੈ, ਪਰ ਉਹ ਸਾਰੀ ਗੱਲ ਦੇ ਉੱਪਰ ਠੰਡਾ ਪਾਣੀ ਪਾਇਆ ਹੈ ਡਗ ਫੋਰਡ ਓਨਟੈਰੀਓ ਦੇ ਪ੍ਰੀਮੀਅਰ,
ਕਿਉਂਕਿ ਓਨਟੈਰੀਓ ਦੇ ਵਿੱਚ ਸਾਡਾ ਆਟੋਮੋਬਾਈਲ ਸੈਕਟਰ ਹੈ, ਤੇ ਜੇਕਰ ਇਹ ਖਬਰ ਸੱਚ ਹੈ ਤਾਂ ਫਿਰ ਓਨਟੈਰੀਓ ਵਾਸਤੇ ਬੜੀ ਚਿੰਤਾ ਦੀ ਗੱਲ,
ਬਹੁਤ ਵੱਡੀ ਚਿੰਤਾ ਦੀ, ਬਿਲਕੁਲ ਸਰਟਨਲੀ। ਅਵਸਰ ਜੀ, ਜਦੋਂ ਹੁਣ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ, ਗਰਮੀਆਂ ਦੀ ਰੁੱਤ ਹਾਲੇ ਆਉਣ ਵਾਲੀ ਹੈ ਅਗਲੇ ਆਉਂਦੇ ਹਫ਼ਤਿਆਂ ਦੇ ਵਿੱਚ, ਆਉਣ ਵਾਲੇ ਤਾਂ ਨਹੀਂ ਚਲੋ ਅਗਲੇ ਹਫ਼ਤਿਆਂ ਦੇ ਵਿੱਚ ਗਰਮੀਆਂ ਦੀ ਰੁੱਤ ਵੀ ਆ ਜਾਣੀ ਆ। ਜਦੋਂ ਮੈਂ ਅਨਾਊਂਸਮੈਂਟ ਕਰ ਰਿਹਾ ਹੁੰਦਾ ਨਾ ਫਲੈਸ਼ ਡੈਸ਼ ਦੀ, ਵੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6:30 ਤੋਂ, ਹੁਣ ਇੱਥੇ ਅੰਗਰੇਜ਼ੀ ਲਿਖਿਆ 4 PM, ਹੁਣ 4 PM ਅੱਜ ਕੱਲ੍ਹ ਦੇ ਦਿਨਾਂ ਮੁਤਾਬਕ ਦੁਪਹਿਰ ਹੈ ਕਿ ਸ਼ਾਮ ਹੈ?
ਮੈਂ ਸ਼ਾਮ ਹੀ ਕਹਿੰਦਾ,
ਮੈਂ ਵੀ ਸ਼ਾਮ ਹੀ ਕਹਿੰਦਾ, ਪਰ ਥੋੜਾ ਔਖਾ ਜਿਹਾ ਹੋਇਆ
3 ਤੋਂ ਬਾਅਦ ਫਿਰ ਮੈਂ ਸ਼ਾਮ ਕਰ ਦਿੰਦਾ
3। ਠੀਕ ਹੈ, ਚਲੋ ਠੀਕ ਹੈ ਠੀਕ ਹੈ, ਕੱਟ ਆਫ ਹੋਣਾ ਜ਼ਰੂਰੀ ਹੈ ਵੀ ਬੰਦੇ ਦਾ, ਦੇਖੋ ਜਿਹੜੀ ਬਾਉਂਡਰੀਜ਼ ਬੜੀਆਂ ਇੰਪੋਰਟੈਂਟ ਨੇ। ਠੀਕ ਹੈ, 3 ਤੋਂ ਬਾਅਦ ਸ਼ਾਮ, ਠੀਕ ਹੈ, ਮੈਨੂੰ ਵੀ ਕਲੀਅਰ ਹੋ ਗਿਆ।
ਹਾਂ, 4 ਜਦੋਂ ਆ ਗਿਆ ਫਿਰ ਸ਼ਾਮ
4 ਸ਼ਾਮ। ਸੋ ਉਹ ਆਪਾਂ ਇਹ ਨਹੀਂ ਦੇਖਣਾ ਵੀ ਦਿਨ ਲੰਬੇ ਨੇ, ਸੂਰਜ ਭਾਵੇਂ 8 ਛਿਪੇ ਪਰ 4 ਸ਼ਾਮ ਹੈ।
ਕਈ ਲੋਕ ਜਿਹੜੇ ਨਵੇਂ ਵਿਜੇ ਜੀ ਮੂਵ ਹੁੰਦੇ ਆ ਨਾ ਇੰਡੀਆ ਤੋਂ, ਤੇ ਜਿਹਨਾਂ ਨੂੰ ਸ਼ਾਮ ਨੂੰ ਯਾਰਾਂ ਦੋਸਤਾਂ ਨਾਲ ਬੈਠਣ ਦੀ ਆਦਤ ਹੁੰਦੀ ਹੈ ਹਫ਼ਤੇ 3-4 ਵਾਰ,
ਨੌਲੇਜ ਐਕਸਚੇਂਜ ਕਰਨ ਦੀ,
ਐਕਸਚੇਂਜ ਵਾਸਤੇ ਜਿਹੜੇ ਪ੍ਰੋਗਰਾਮ ਚੱਲਦੇ 8 PM ਤੋਂ ਬਾਅਦ ਵਾਲੇ
ਨੌਲੇਜ ਐਕਸਚੇਂਜ,
ਹਾਂ, ਉਹ ਇੱਥੇ ਆ ਕੇ ਬੜੇ ਕਈ ਵਾਰੀ ਪਰੇਸ਼ਾਨ ਹੁੰਦੇ, ਕਹਿੰਦੇ ਆ ਸੂਰਜ ਨਹੀਂ ਛਿਪਦਾ, ਕਹਿੰਦੇ ਇੰਡੀਆ, ਕਹਿੰਦੇ ਅਸੀਂ ਨਾ ਸੂਰਜ ਦੀ ਥੋੜੀ ਸ਼ਰਮ ਕਰੀਦੀ ਹੁੰਦੀ ਸੀ ਵੀ ਇਹ ਛਿਪ ਜਾਏ ਫਿਰ ਅਸੀਂ ਆਪਣਾ ਨੌਲੇਜ ਐਕਸਚੇਂਜ ਸ਼ਾਮ ਵਾਲਾ ਸ਼ੁਰੂ ਕਰਾਂਗੇ, ਤੇ ਕਹਿੰਦੇ ਇੱਥੇ ਯਾਰ ਸੂਰਜ ਨਹੀਂ ਛਿਪਦਾ, ਹੁਣ ਕਹਿੰਦੇ ਕਿੰਨੀ ਦੇਰ ਤੱਕ ਵੇਟ ਕਰੀਏ, ਕਹਿੰਦੇ ਅਸੀਂ ਵੀ ਫਿਰ ਸੂਰਜ ਦੀ ਸ਼ਰਮ ਲਾ ਦਿੱਤੀ।
ਅੱਛਾ,
ਨੌਲੇਜ ਵੇਟ ਥੋੜੀ ਕਰੀਏ,
ਨੌਲੇਜ ਹੀ ਇੰਨੀ ਆ। ਵਾਸੂ ਜੀ, ਇਲੈਕਸ਼ਨ ਹੁਣ 2 ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ, ਤੇ ਜਿਹੜੇ ਸਰਵੇਖਣ ਨੇ ਅਜੇ ਵੀ ਭਾਵੇਂ ਪਿਛਲੇ ਹਫ਼ਤੇ ਦੇ ਮੁਕਾਬਲੇ ਲਿਬਰਲ ਪਾਰਟੀ ਦੀ ਜਿਹੜੀ ਲੀਡ ਆ ਉਹ ਥੋੜ੍ਹੀ ਘੱਟਦੀ ਨਜ਼ਰ ਆ ਰਹੀ ਆ, ਪਰ ਅਜੇ ਵੀ ਲਿਬਰਲਸ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਕੰਜ਼ਰਵੇਟਿਵ ਤੋਂ ਅੱਗੇ ਹੀ ਨੇ, ਬੇਸਡ ਔਨ ਭਾਵੇਂ ਤੁਸੀਂ ਕੁਝ ਇੰਡੀਵਿਜੁਅਲ ਸਰਵੇਖਣ ਜ਼ਰੂਰ ਨੇ ਜਿਹੜੇ ਨੈੱਕ ਐਂਡ ਨੈੱਕ ਦਿਖਾਉਂਦੇ ਨੇ ਰੇਸ, ਪਰ ਜੇ ਤੁਸੀਂ ਵੱਖੋ ਵੱਖਰੇ ਸਰਵੇਖਣਾਂ ਦੀ ਐਵਰੇਜ ਦੇਖਦੇ ਹੋ ਤਾਂ ਵੀ ਅਜੇ ਇੱਕ ਲਿਬਰਲ ਪਾਰਟੀ ਬੜੀ ਇੱਕ ਕੰਫਰਟੇਬਲ ਮੈਜੋਰਿਟੀ ਟੈਰੀਟਰੀ ਦੇ ਵਿੱਚ ਹੈਗੀ ਆ। ਕੰਜ਼ਰਵੇਟਿਵ ਪਾਰਟੀ ਦੇ ਕੋਲ ਆ ਕੋਈ ਬਹੁਤੀ ਲੰਬੀ ਕੋਈ ਪੁਰਾਣੀ ਗੱਲ ਨਹੀਂ ਆ ਕਿ ਇਹਨਾਂ ਕੋਲ ਬਹੁਤ ਜ਼ਬਰਦਸਤ ਲੀਡ ਸੀ, ਇਹ ਇੱਕ ਅਜਿਹੀ ਸੁਪਰ ਮੈਜੋਰਿਟੀ ਟੈਰੀਟਰੀ 'ਚ ਵੀ ਨਜ਼ਰ ਆਉਂਦੇ ਸੀ, ਪਰ ਉਹ ਗੱਲਾਂ ਹੁਣ ਬੜੀਆਂ ਪੁਰਾਣੀਆਂ ਹੋ ਗਈਆਂ ਪੋਲੀਟਿਕਸ ਦੇ ਵਿੱਚ। 6 ਹਫ਼ਤੇ ਬੜਾ ਲੰਮਾ ਸਮਾਂ ਹੋਇਆ ਕਰਦਾ। ਪਿਛਲੇ ਹਫ਼ਤਿਆਂ ਤੋਂ ਅਸੀਂ ਇਹ ਵੀ ਗੱਲ ਸਾਂਝੀ ਕਰਦੇ ਆ ਰਹੇ ਹਾਂ ਕਿ ਕੰਜ਼ਰਵੇਟਿਵ ਪਾਰਟੀ ਦੇ ਇੱਕ ਸਟ੍ਰੈਟੇਜਿਸਟ ਜਿਹੜੇ ਸਟੀਵਨ ਹਾਰਪਰ ਦੀ ਸਰਕਾਰ ਦੇ ਵਿੱਚ ਕਮਿਊਨੀਕੇਸ਼ਨਸ ਡਾਇਰੈਕਟਰ ਵੀ ਰਹੇ ਨੇ, ਅਤੇ ਜਿਨ੍ਹਾਂ ਨੇ ਡੱਗ ਫੋਰਡ ਦੀਆਂ 3 ਸਕਸੈਸਫੁਲ ਕੈਂਪੇਨਸ ਨੂੰ ਓਨਟੈਰੀਓ ਦੇ ਵਿੱਚ ਮੈਨੇਜ ਕੀਤਾ, ਕੋਰੀ ਟਨੀਆਕੀ, ਉਹਨਾਂ ਨੇ ਵਾਸੂ ਜੀ ਪਿਛਲੇ ਹਫ਼ਤਿਆਂ ਤੋਂ ਇਹ ਗੱਲ ਕਰਦੇ ਆ ਰਹੇ ਨੇ ਵੀ ਇਹ ਤਾਂ ਬਹੁਤ ਇੱਕ ਸ਼ਰਮਨਾਕ ਗੱਲ ਆ ਕਿ ਕੰਜ਼ਰਵੇਟਿਵ ਪਾਰਟੀ ਨੇ, ਪੀਅਰ ਪੋਲੀਅਫ ਦੀ ਪਾਰਟੀ ਨੇ ਆਪਣੀ ਲੀਡ ਕਿਵੇਂ ਖੇਰੂੰ ਕਰਤੀ। ਪਹਿਲਾਂ ਉਹਨਾਂ ਨੇ 3 ਹਫ਼ਤੇ ਪਹਿਲਾਂ ਕਿਹਾ ਸੀ ਕਿ ਇਹਨਾਂ ਤੋਂ ਬੈਲਟ ਬਾਕਸ ਕੁਐਸਚਨ ਨਹੀਂ ਡਿਸਾਈਡ ਹੋ ਪਾ ਰਿਹਾ, ਇਹ ਪੁਰਾਣੀਆਂ ਗੱਲਾਂ ਕਰੀ ਜਾਂਦੇ ਨੇ, ਧਮਕੀ ਤਾਂ ਇਸ ਵੇਲੇ ਟਰੰਪ ਦੇ ਟੈਰਿਸ ਦੀ ਆ, ਪਿਛਲੇ ਹਫ਼ਤੇ ਇਹਨਾਂ ਨੇ ਇੱਕ ਇੰਟਰਵਿਊ
ਪੀਅਰ ਪੌਲੀਅਵ ਨੂੰ ਪਿਵਟ ਕਰਨ ਦੀ ਲੋੜ
ਪਿਵਟ ਕਰਨ ਦੀ ਲੋੜ ਹੈ ਯਾ ਦੈਟ ਵਾਸ ਦ ਵਰਡ ਦੈਟ ਹੀ ਹੈਡ ਯੂਜ਼ਡ ਪਿਛਲੇ ਹਫ਼ਤੇ ਇੱਕ ਪੋਡਕਾਸਟ ਦੇ ਵਿੱਚ ਗੱਲ ਕਰਦੇ ਉਹਨਾਂ ਨੇ ਇਹ ਕਿਹਾ ਕਿ ਜਿਸ ਹਿਸਾਬ ਦੀ ਇਹ ਕੈਂਪੇਨ ਇੰਨੀ ਮਜ਼ਬੂਤ ਸਥਿਤੀ ਤੋਂ ਇੰਨੀ ਕਮਜ਼ੋਰ ਸਥਿਤੀ 'ਚ ਆ ਗਈ ਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਸਕੂਲਾਂ 'ਚ ਪੜ੍ਹਾਇਆ ਜਾਇਆ ਕਰੋ ਇਹ ਤਾਂ ਇੱਕ ਕੇਸ ਸਟੱਡੀ ਬਣ ਜਾਣੀ ਆ ਕਿ ਤੂੰ ਇਹ ਬਤਾ ਕਾਰਵਾਂ ਲੁਟਾ ਕੈਸੇ ਹੈ ਨਾ ਵੀ ਇੰਨੀ ਮਜ਼ਬੂਤ ਸਿਚੁਏਸ਼ਨ 'ਚੋਂ ਤੁਸੀਂ ਇੰਨੀ ਬੁਰੀ ਹਾਲਤ 'ਚ ਕਿਵੇਂ ਆ ਗਏ ਕਿ ਤੁਸੀਂ ਦੁਬਾਰਾ ਤੋਂ ਸਰਕਾਰ ਬਣਾਉਣ ਦੇ ਨੇੜੇ ਤੇੜੇ ਵੀ ਨਹੀਂ ਦਿਸਦੇ ਉਹਨਾਂ ਦੀ ਉਹਨਾਂ ਦਾ ਪੱਖ ਪੂਰ ਰਹੇ ਨੇ ਹੁਣ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੋਰੀ ਟੈਨਿਆਕੀ ਦਾ ਪੱਖ
ਯਾ ਸੋ ਡੱਗ ਫੋਰਡ ਦੇ ਨਾਲ ਕਿਉਂਕਿ ਉਹ ਬੜਾ ਨਜ਼ਦੀਕੀ ਤੌਰ ਤੇ ਕੰਮ ਕਰਦੇ ਰਹੇ ਉਹਨਾਂ ਦੀਆਂ ਤਿੰਨ ਜਿਹੜੀਆਂ ਸਕਸੈਸਫੁਲ ਕੈਂਪੇਨਸ ਉਹਦੇ ਵਿੱਚ ਕੈਂਪੇਨ ਡਾਇਰੈਕਟਰ ਰਹੇ ਕੋਰੀ ਟੈਨਿਆਕੀ ਸੋ ਕੋਰੀ ਟੈਨਿਆਕੀ ਬਾਰੇ ਉਹਨਾਂ ਨੇ ਕਿਹਾ ਕਹਿੰਦੇ ਹੀ ਇਜ਼ ਦ ਬੈਸਟ ਕੈਂਪੇਨ ਮੈਨੇਜਰ ਸੋ ਇਹ ਡੱਗ ਫੋਰਡ ਨੇ ਕਿਹਾ ਕਹਿੰਦੇ ਟੂ ਬੀ ਫਰੈਂਕ ਜੇ ਕੋਰੀ ਇਸ ਵੇਲੇ ਫੈਡਰਲ ਕੰਸਰਵੇਟਿਵਸ ਦੀ ਕੈਂਪੇਨ ਨੂੰ ਲੀਡ ਕਰ ਰਹੇ ਹੁੰਦੇ ਇਫ ਕੋਰੀ ਵਾਜ਼ ਰਨਿੰਗ ਦ ਕੈਂਪੇਨ I don't think Mr. Pauliev would be in the position he is in right now.
Kehne ke bare sach dukhda hai.
Unhone ha kehne but there is still a lot of time left. Kehne jo time bahut pya. Kehne we still have debates. Debates honiyan ne is hafte. At the end of the day people will decide which way we want this country to move forward. But sometimes the truth hurts.
So Doug Ford ne kori gal kar diti hai.
Unhone kori gal kiti hai. Ye kehnde bhi kori tani hai ki ਜਿਹਨਾਂ ਦੇ ਮੈਨੇਜਰ ਹੁੰਦੇ ਕੈਂਪੇਨ ਦੇ ਤੇ ਪੋਲੀਐਫ ਦੀ ਕੰਜ਼ਰਵੇਟਿਵ ਪਾਰਟੀ ਦੀ ਇਸ ਵੇਲੇ ਇੰਨੀ ਉਹਨਾਂ ਨੇ ਇੱਦਾਂ ਮਾੜੀ ਜਾਂ ਕੋਈ ਵਿਸ਼ੇਸ਼ਣ ਨਹੀਂ ਵਰਤਿਆ ਕਹਿੰਦੇ ਉਹਨਾਂ ਨੇ ਜੋ ਇਸ ਵੇਲੇ ਹਾਲਤ ਹੈ ਉਸ ਤਰ੍ਹਾਂ ਦੀ ਹਾਲਤ ਨਹੀਂ ਸੀ ਹੋਣੀ
ਬਿਹਤਰ ਸਥਿਤੀ ਹੋਣੀ ਸੀ
ਇਨਸਿਨੂਏਟ ਕਰ ਰਹੇ ਨੇ ਇਸ ਵੇਲੇ ਚੰਗੀ ਹਾਲਤ ਨਹੀਂ ਹੈ
ਜੀ
ਤੇ ਸੋ ਦੇਖਦੇ ਹਾਂ ਇਹਦੇ ਬਾਰੇ ਕਿਉਂਕਿ ਪਰ ਵਿਜੇ ਜੀ ਹੁਣ ਜਿਹੜੀਆਂ ਪੋਲਸ ਵਗੈਰਾ ਆ ਰਹੀਆਂ ਨੇ ਜਿਵੇਂ ਐਂਗਸ ਰੀਡ ਦਾ ਕੱਲ ਇੱਕ ਸਰਵੇਖਣ ਆਇਆ
ਹਾਂਜੀ
ਉਹਦੇ ਵਿੱਚ ਹੁਣ ਉਹ ਕਹਿ ਰਹੇ ਨੇ ਕਿ ਡੋਨਲਡ ਟਰੰਪ ਦੀਆਂ ਟੈਰਿਸ ਬਾਰੇ ਜਿਵੇਂ ਜਿਵੇਂ ਗੱਲ ਹੋਣੀ ਘੱਟ ਰਹੀ ਆ ਕਿ ਉਹਦੀ ਜਿਹੜੀ ਗ੍ਰੈਵਿਟੀ ਜਿਵੇਂ ਜਿਵੇਂ ਘੱਟ ਰਹੀ ਆ ਲੋਕਾਂ ਨੂੰ ਸਮਝ ਆ ਰਿਹਾ ਵੀ ਟੈਰਿਫ ਅਨਾਊਂਸ ਕਰਕੇ ਇਹ ਰੋਲ ਬੈਕ ਕਰ ਲੈਂਦੇ ਆ ਕੁਝ ਬਰੀਫ ਕੋਈ ਕਾਰਵ ਆਊਟ ਦੇ ਦਿੰਦੇ ਆ ਉਸੇ ਤਰ੍ਹਾਂ ਹੁਣ ਜਿਹੜੀ ਇਹ ਲੀਡ ਵੀ ਲਿਬਰਲਸ ਨੂੰ ਮਿਲ ਗਈ ਸੀ ਉਹ ਵੀ ਸੌਫਟਨ ਹੋ ਰਹੀ ਆ ਕਿ ਅਜੇ ਦੋ ਹਫ਼ਤੇ ਪਏ ਨੇ ਕੈਂਪੇਨ ਦੇ ਵਿੱਚ ਤੇ ਮਾਮਲਾ ਕਹਿੰਦੇ ਕਰੀਬੀ ਅਜੇ ਵੀ ਹੋ ਸਕਦਾ ਹੈ
ਐਂਡ ਸਪੈਸ਼ਲੀ ਦੇਖੋ ਬਸ ਜੀ ਕੱਲ੍ਹ ਫਰੈਂਚ ਲੈਂਗੁਏਜ ਵਾਲੀ ਡਿਬੇਟ ਆ ਪਰਸੋਂ ਅੰਗਰੇਜ਼ੀ ਵਾਲੀ ਡਿਬੇਟ ਆ ਅਜੇ ਵੀ ਨਾ ਬਹੁਤ ਸਾਰੇ ਕੈਨੇਡੀਅਨਸ ਅਜਿਹੇ ਨੇ ਜਿਨ੍ਹਾਂ ਨੂੰ ਮਾਰਕ ਕਾਰਨੀ ਬਾਰੇ ਬਹੁਤਾ ਪਤਾ ਨਹੀਂ ਜਿਹੜੇ ਲੋਕੀ ਕਲੋਜ਼ਲੀ ਖਬਰਾਂ ਖੁਬਰਾਂ ਫੋਲੋ ਕਰਦੇ ਨੇ ਉਹਨਾਂ ਨੇ ਚਲੋ ਮਾਰਕ ਕਾਰਨੀ ਦੀਆਂ ਗੱਲਾਂ ਉਹਨਾਂ ਦੀ ਗੱਲਬਾਤ ਕਰਨ ਦੀ ਸ਼ੈਲੀ ਸਵਾਲਾਂ ਦੇ ਜਵਾਬ ਦੇਣ ਦਾ ਤਰੀਕਾ ਉਹ ਕਾਫੀ ਚੀਜ਼ਾਂ ਉਹਨੇ ਦੇਖ ਲਈਆਂ ਨੇ ਪਰ ਅਜੇ ਵੀ ਇੱਕ ਸਿਗਨੀਫੀਕੈਂਟ ਨੰਬਰ ਇਹੋ ਜਿਹਾ ਜਿਨ੍ਹਾਂ ਨੇ ਕਿ ਨਹੀਂ ਵੇਖਿਆ ਕਿ ਮਾਰਕ ਕਾਰਨੀ ਸਪੈਸ਼ਲੀ ਡਿਬੇਟ ਦੀ ਸਥਿਤੀ ਦੇ ਵਿੱਚ ਉਹ ਕਿਵੇਂ ਉਹਨਾਂ ਦੀ ਕਾਰਗੁਜ਼ਾਰੀ ਰਹੇਗੀ ਅੱਛਾ ਐਤਕੀ ਇੱਕ ਇੰਟਰਸਟਿੰਗ ਗੱਲ ਇਹ ਵੀ ਹੋਣ ਵਾਲੀ ਆ ਪੀਅਰ ਪੋਲੀਐਫ ਦੀ ਵੀ ਬਤੌਰ ਲੀਡਰ ਇਹ ਪਹਿਲੀ ਲੀਡਰਸ ਡਿਬੇਟ ਦੇ ਵਿੱਚ ਉਹ ਪਹਿਲੀ ਵਾਰ ਹਿੱਸਾ ਲੈ ਰਹੇ ਨੇ ਮਾਰਕ ਕਾਰਨੀ ਤਾਂ ਹੈ ਹੀ ਪਹਿਲੀ ਵਾਰ ਹਿੱਸਾ ਲੈਂਦੇ ਪਏ ਨੇ ਜੇ ਕੋਈ ਤਜਰਬੇਕਾਰ ਬੰਦਾ ਉੱਥੇ ਹੈ ਉਹਨਾਂ ਦੇ ਵਿੱਚੋਂ ਮੇਜਰ ਪਾਰਟੀਜ਼ ਦੇ ਵਿੱਚੋਂ ਦੈਟ ਇਜ਼ ਜਗਮੀਤ ਸਿੰਘ ਜਿਨ੍ਹਾਂ ਦੀ ਕਿ ਇਹ ਤੀਜੀ ਡਿਬੇਟ ਇਟ ਵਿਲ ਬੀ ਦ ਥਰਡ ਡਿਬੇਟ
2019-21
ਤੇ ਫਿਰ ਹੁਣ ਸੋ ਉਹਨਾਂ ਦੀ ਤੀਜੀ ਡਿਬੇਟ ਹੋਣੀ ਆ ਇਹ ਗ੍ਰੀਨ ਅੱਛਾ ਡਿਬੇਟਸ ਵਾਲੀ ਗੱਲ ਕਰ ਹੀ ਲਈਏ
ਸ਼ੋਰ
ਕਿਉਂਕਿ ਡਿਬੇਟ ਹੁਣ ਜਿਹੜੀ ਕੱਲ੍ਹ ਨੂੰ ਹੋਣੀ ਆ ਅਤੇ ਪਰਸੋਂ ਨੂੰ ਹੋਣੀ ਆ ਕੱਲ੍ਹ ਡਿਬੇਟ ਹੋਣੀ ਆ ਸਾਡੇ ਸਮੇਂ ਮੁਤਾਬਕ ਸ਼ਾਮੀ 5 ਵਜੇ
ਤੋਂ 7 ਵਜੇ ਤੱਕ
ਫਰੈਂਚ ਲੈਂਗੁਏਜ
ਫਰੈਂਚ ਵਾਲੀ ਅਤੇ ਜਿਹੜੀ ਇੰਗਲਿਸ਼ ਵਾਲੀ ਡਿਬੇਟ ਹੈ ਉਹ ਹੋਣੀ ਪਰਸੋਂ ਵੀਰਵਾਰ ਨੂੰ ਸਾਡੇ ਸਮੇਂ ਮੁਤਾਬਕ ਸ਼ਾਮ 4 ਵਜੇ ਤੋਂ 6 ਵਜੇ ਤੱਕ
ਹੁਣ ਵਾਸੂ ਜੀ ਕਿਹੜੀ ਕਿਹੜੀਆਂ ਪਾਰਟੀਜ਼ ਨੂੰ ਇਹਦੇ ਵਿੱਚ ਇਨਵਾਈਟ ਕੀਤਾ ਜਾਣਾ ਅਸੀਂ ਪਿਛਲੇ ਹਫ਼ਤਿਆਂ ਦੇ ਵਿੱਚ ਮਲਟੀਪਲ ਟਾਈਮਸ ਇਹਦੇ ਬਾਰੇ ਜਿਹੜੇ ਜਿਹੜਾ ਡਿਬੇਟ ਵਾਲਾ ਕਮਿਸ਼ਨ ਆ ਉਹਨਾਂ ਨੇ ਕਿਹੜੇ ਰੂਲ ਸਾਂਝੇ ਕੀਤੇ ਸੀ ਉਹਦੇ ਬਾਰੇ ਆਪਾਂ ਗੱਲ ਕੀਤੀ ਵੀ 3 ਸ਼ਰਤਾਂ 'ਚੋਂ 2 ਸ਼ਰਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਵੀ ਪਾਰਟੀ ਪੂਰੀਆਂ ਕਰੇਗੀ ਉਹਨਾਂ ਨੂੰ ਅਸੀਂ ਡਿਬੇਟ ਦੇ ਵਿੱਚ ਸੱਦਾਂਗੇ ਪਹਿਲੀ ਸ਼ਰਤ ਇਹ ਸੀ ਕਿ ਜਿਹੜੀ ਵੀ ਕੋਈ ਪਾਰਟੀ ਹੈਗੀ ਆ ਉਹ ਇਲੈਕਸ਼ਨ ਤੋਂ 28 ਦਿਨ ਪਹਿਲਾਂ ਉਹਨਾਂ ਦੀ ਜਿਹੜੀ ਪੋਲਿੰਗ ਹੈਗੀ ਹੈ ਓਪੀਨੀਅਨ ਪੋਲਿੰਗ ਦੇ ਵਿੱਚ ਉਹਨਾਂ ਨੂੰ ਘੱਟੋ ਘੱਟ 4% ਸਮਰਥਨ ਹਾਸਲ ਹੋਣਾ ਚਾਹੀਦਾ ਐਤਕੀ ਜਿਹੜੀਆਂ 343 ਸੀਟਾਂ ਨੇ 343 ਦੇ ਵਿੱਚੋਂ ਜਿਹੜੀ ਪਾਰਟੀ 90% ਸੀਟਾਂ ਦੇ ਉੱਪਰ ਆਪਣੇ ਕੈਂਡੀਡੇਟਸ ਨਾਮਜ਼ਦ ਕਰੇਗੀ ਇੱਕ ਸ਼ਰਤ ਇਹ ਆ ਤੀਜੀ ਸ਼ਰਤ ਇਹ ਕਿ ਜਿਹੜੀ ਪਾਰਲੀਮੈਂਟ ਹੁਣ ਡਿਸੋਲਵ ਹੋਈ ਆ ਉਹਦੇ ਵਿੱਚ ਉਸ ਪਾਰਟੀ ਦਾ ਘੱਟੋ ਘੱਟ 1 ਮੈਂਬਰ ਪਾਰਟੀ ਦੇ ਹੀ ਬੈਨਰ ਤੋਂ ਜਿੱਤਿਆ ਹੋਇਆ ਉਹ ਪਾਰਟੀ ਨੂੰ ਰਿਪ੍ਰਜੈਂਟ ਕਰਦਾ ਹੋਵੇ ਭਾਵ ਇੱਦਾਂ ਨਾ ਹੋਵੇ ਵੀ ਕੋਈ ਫਲੋਰ ਕ੍ਰੋਸ ਕਰਕੇ ਪਾਰਟੀ ਜੁਆਇਨ ਕਰ ਗਿਆ ਉਹਨੂੰ ਪਾਰਟੀ ਦੀ ਰਿਪ੍ਰਜੈਂਟੇਸ਼ਨ ਨਹੀਂ ਮੰਨਿਆ ਜਾਏਗਾ ਸੋ ਉਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਕੋਈ ਪਾਰਟੀ 2 ਸ਼ਰਤਾਂ ਪੂਰੀਆਂ ਕਰੇਗੀ ਉਹਨਾਂ ਨੂੰ ਅਸੀਂ ਡਿਬੇਟ ਦੇ ਵਿੱਚ ਸੱਦਾ ਦੇਵਾਂਗੇ ਵਾਸੂ ਜੀ ਲਿਬਰਲ ਕੰਜ਼ਰਵੇਟਿਵ ਅਤੇ ਐਨ ਡੀ ਪੀ ਇਹਨਾਂ ਦਾ ਇਹਨਾਂ 3 ਸ਼ਰਤਾਂ ਉੱਪਰ ਖਰੇ ਉਤਰਨ ਬਾਰੇ ਇਹ ਤਾਂ ਪਹਿਲਾਂ ਕੋਈ ਨਾ ਕੰਸਰਨ ਸੀ ਨਾ ਸਵਾਲ ਸੀ ਸਵਾਲ ਸੀਗਾ 2 ਪਾਰਟੀਆਂ ਦਾ ਇੱਕ ਗ੍ਰੀਨ ਪਾਰਟੀ ਆਫ ਕੈਨੇਡਾ ਦੂਜੀ ਪੀਪਲਸ ਪਾਰਟੀ ਆਫ ਕੈਨੇਡਾ ਹੁਣ ਗ੍ਰੀਨ ਪਾਰਟੀ ਦੇ ਐਮ ਪੀ ਹਾਊਸ ਆਫ ਕਾਮਨਸ ਦੇ ਵਿੱਚ ਸੀਗੇ 1 ਸ਼ਰਤ ਉਹ ਪੂਰੀ ਕਰਦੇ ਸੀ ਜਿਹੜੀ ਬਾਕੀ ਦੀਆਂ 2 ਸ਼ਰਤਾਂ ਨੇ ਕਿਉਂਕਿ ਉਹਨਾਂ ਦੇ ਵਿੱਚੋਂ 1 ਸ਼ਰਤ ਪੂਰੀ ਕਰਨੀ ਜ਼ਰੂਰੀ ਸੀ ਟੈਕਨੀਕਲੀ ਦੇਖਿਆ ਜਾਵੇ ਗ੍ਰੀਨ ਪਾਰਟੀ ਨੇ ਵੀ ਬਾਕੀ ਦੀਆਂ ਦੋ ਸ਼ਰਤਾਂ ਚੋਂ ਕੋਈ ਵੀ ਇੱਕ ਸ਼ਰਤ ਪੂਰੀ ਨਹੀਂ ਕੀਤੀ, ਪਰ ਫਿਰ ਵੀ ਡਿਬੇਟ 'ਚ ਆ ਰਹੇ ਨੇ।
ਯਾ ਸੋ ਲੀਡਰਸ ਡਿਬੇਟਸ ਕਮਿਸ਼ਨ ਦਾ ਇਹ ਕਹਿਣਾ, ਕਹਿੰਦੇ ਵੀ ਇਹਨਾਂ ਨੇ ਜਿਹੜੀ ਕਹਿ ਲਓ ਕੰਡੀਸ਼ਨ ਨੰਬਰ 1 and 3 ਉਹ ਕਹਿੰਦੇ ਪੂਰੀਆਂ ਕੀਤੀਆਂ ਸਨ ਇਹਨਾਂ ਨੇ। ਇਹਨਾਂ ਦਾ ਇੱਕ ਸੋ ਇਹਨਾਂ ਦੇ ਦੋ ਐਮ ਪੀ ਵੀ ਹੈਗੇ ਸੀਗੇ ਹਾਊਸ ਆਫ ਕਾਮਨਸ ਦੇ ਵਿੱਚ, ਸੋ ਇੱਕ ਉਹ ਸ਼ਰਤ ਪੂਰੀ ਹੋ ਗਈ ਵੀ ਇੱਕ ਸਿਟਿੰਗ ਐਮ ਪੀ ਹੋਣਾ ਚਾਹੀਦਾ, ਅਤੇ ਇੱਕ ਇਹਨਾਂ ਨੇ ਕਹਿੰਦੇ ਸ਼ਰਤ ਪੂਰੀ ਕੀਤੀ ਸੀ ਵੀ 90% ਤੋਂ ਜ਼ਿਆਦਾ ਰਾਈਡਿੰਗਸ 'ਤੇ ਇਹਨਾਂ ਨੇ ਆਪਣੇ ਕੈਂਡੀਡੇਟਸ ਜਿਹੜੇ ਨੇ ਉਮੀਦਵਾਰ ਖੜੇ ਕੀਤੇ ਹੋਏ ਸਨ। ਸੋ ਇਹ ਡਿਬੇਟਸ ਕਮਿਸ਼ਨ ਦਾ ਕਹਿਣਾ ਸੀ ਕਿ ਇਹਨਾਂ ਨੇ ਪਿਛਲੇ ਮਹੀਨੇ ਕਹਿੰਦੇ ਇਸ ਤਰ੍ਹਾਂ ਕੀਤਾ ਸੀ, ਕਹਿੰਦੇ ਅਸੀਂ ਜੋ ਨਿਰਧਾਰਿਤ ਕਰਨੇ ਸੀਗੇ ਵੀ ਕਿਹਨੂੰ ਕਿਹਨੂੰ ਇਨਵੀਟੇਸ਼ਨ ਭੇਜਣਾ, ਕਹਿੰਦੇ ਉਹ ਅਸੀਂ ਇਲੈਕਸ਼ਨ ਡੇ ਤੋਂ 27 ਦਿਨ ਪਹਿਲਾਂ ਕਰਨਾ ਸੀ ਫੈਸਲਾ, ਅਤੇ ਕਹਿੰਦੇ ਅਸੀਂ ਉਹ ਫੈਸਲਾ ਉਸ ਤਰੀਕੇ ਕੀਤਾ। ਕਹਿੰਦੇ ਸਾਨੂੰ ਇਹ ਦੱਸਿਆ ਗਿਆ ਵੀ ਗ੍ਰੀਨਸ ਨੇ ਸਾਰੀਆਂ ਆਪਣੇ ਸਾਰੀਆਂ ਰਾਈਡਿੰਗ 343 ਦੀਆਂ 343 ਰਾਈਡਿੰਗਸ ਤੋਂ ਆਪਣੇ ਉਮੀਦਵਾਰ ਜਿਹੜੇ ਨੇ ਐਲਾਨੇ ਹੋਏ ਨੇ, ਕਹਿੰਦੇ ਅਸੀਂ ਉਹਦੇ ਆਧਾਰ 'ਤੇ ਇਨਵੀਟੇਸ਼ਨ ਭੇਜ ਦਿੱਤੇ। ਪਰ ਹੁਣ ਜਦੋਂ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਅਸੀਂ ਦੇਖਦੇ ਹਾਂ ਉਹਦੇ 'ਤੇ ਗ੍ਰੀਨ ਪਾਰਟੀ ਦੇ ਸਿਰਫ 232 ਕੈਂਡੀਡੇਟ ਸੀ ਲਿਸਟਡ ਨੇ,
68%
90% ਉਹ ਬਣਦਾ ਨਹੀਂ। ਸੋ ਹੁਣ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਭਾਈ ਫਿਰ ਜਦੋਂ ਕਲੀਅਰਲੀ ਪਤਾ ਕਿ ਗ੍ਰੀਨ ਪਾਰਟੀ ਇਹ ਤਿੰਨਾਂ ਦੇ ਵਿੱਚੋਂ ਦੋ ਸ਼ਰਤਾਂ ਪੂਰੀਆਂ ਨਹੀਂ ਕਰ ਰਹੀ, ਕਿਉਂਕਿ ਪੋਲਸ ਦੇ ਵਿੱਚ 4% ਸਮਰਥਨ ਵੀ ਇਹਨਾਂ ਨੂੰ ਹਾਸਲ ਨਹੀਂ, 2% ਵੋਟ ਪੈਂਦੀ ਹੈ
ਜੀ, ਐਂਡ ਸਪੈਸ਼ਲੀ 28 ਦਿਨ ਪਹਿਲਾਂ ਐਟ ਦ ਐਂਡ ਆਫ ਮਾਰਚ ਬਿਗਨਿੰਗ ਆਫ ਅਪ੍ਰੈਲ ਗ੍ਰੀਨ ਪਾਰਟੀ ਨੂੰ ਜਿਹੜਾ ਟੋਟਲ ਸਮਰਥਨ ਸੀ ਉਹ 4% ਦੇ ਨੇੜੇ ਨਹੀਂ ਸੀ,
2% ਦੇ ਨੇੜੇ ਹੀ ਸੀਗਾ ਥਰੂ ਆਊਟ, ਜਿਹੜਾ ਅਸੀਂ ਦੇਖ ਰਹੇ ਹਾਂ ਪੀਪੀਸੀ ਵੀ ਤੇ ਗ੍ਰੀਨ ਪਾਰਟੀ ਵੀ 2% ਦੇ ਨੇੜੇ ਜਿਹੜੇ ਰਹਿ ਰਹੇ ਨੇ। ਸੋ 4% ਹੋ ਨਹੀਂ ਰਿਹਾ, ਫਿਰ ਉਮੀਦਵਾਰ ਵੀ ਇਹਨਾਂ ਦੀ 68% ਸੀਟਾਂ ਤੇ ਖੜੇ ਨੇ, ਤੇ ਫਿਰ ਇਹਨਾਂ ਨੂੰ ਇਨਵੀਟੇਸ਼ਨ ਭੇਜਿਆ ਕਿਉਂ ਗਿਆ? ਜੋਨਾਥਨ ਪੈਡਨੋਲ ਜਿਹੜੇ ਕੋ ਲੀਡਰ ਨੇ ਗ੍ਰੀਨ ਪਾਰਟੀ ਦੇ ਐਲਿਜ਼ਾਬੈਥ ਮੇ ਦੇ ਨਾਲ, ਉਹ ਇਸ ਡਿਬੇਟ ਦੇ ਵਿੱਚ ਆ ਰਹੇ ਨੇ। ਸੋ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੁਣ ਆਪੋਜੀਸ਼ਨ ਵੱਲੋਂ। ਬਲਾਂਸ਼ਟ ਨੇ ਜਿਵੇਂ ਕਿਹਾ, ਉਹ ਕਹਿੰਦੇ ਕਿ ਤੁਸੀਂ ਗ੍ਰੀਨ ਪਾਰਟੀ ਦੇ ਲੀਡਰ ਨੂੰ ਕੋ ਲੀਡਰ ਨੂੰ ਸੱਦ ਕੇ ਕਹਿੰਦੇ ਬਾਕੀ ਲੀਡਰਸ ਦਾ ਸਮਾਂ ਹੀ ਕਹਿੰਦੇ ਜ਼ਾਇਆ ਕਰੋਗੇ, ਕਿ ਕਹਿੰਦੇ ਜੇ ਉਹਨਾਂ ਨੂੰ ਤੁਸੀਂ ਉਹਦੇ ਵਿੱਚ ਮਨਫੀ ਕਰ ਦਿਓ ਡਿਬੇਟ ਵਿੱਚ, ਬਾਕੀ ਲੀਡਰਸ ਨੂੰ ਜ਼ਿਆਦਾ ਸਮਾਂ ਮਿਲੇਗਾ ਆਪਣੀ ਗੱਲ ਕਹਿਣ ਦਾ, ਤੇ ਕਹਿੰਦੇ ਵੀ ਅਸੀਂ ਕਿਵੇਂ ਇਹਨੂੰ ਜਸਟੀਫਾਈ ਕਰਾਂਗੇ, ਕਿਵੇਂ ਅਸੀਂ ਇਹ ਐਕਸਪਲੇਨ ਕਰਾਂਗੇ ਵੀ ਅਸੀਂ ਗ੍ਰੀਨ ਪਾਰਟੀ ਦੇ ਕੋ ਲੀਡਰ ਨੂੰ ਕਿਉਂ ਇਨਵੀਟੇਸ਼ਨ ਭੇਜ ਰਹੇ ਹਾਂ। ਜੋਨਾਥਨ ਪੈਡਨੋਲ ਦਾ ਇਹ ਕਹਿਣਾ, ਕਹਿੰਦੇ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਪੀਪਲਸ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਨੂੰ ਵੀ ਸੱਦੋ, ਕਹਿੰਦੇ ਭਾਵੇਂ ਸਾਡੇ ਆਪਸ ਦੇ ਵਿੱਚ ਵਿਚਾਰ ਨਹੀਂ ਮਿਲਦੇ, ਪਰ ਕੈਨੇਡੀਅਨਸ ਨੂੰ ਇਹ ਹੱਕ ਹੈ ਜਾਣਨ ਦਾ ਕਿ ਸਾਰੇ ਜਿਹੜੇ ਵਿਊ ਪੁਆਇੰਟਸ ਨੇ ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਨੇ ਵੀ ਉਹ ਜਾਣਨਾ ਚਾਹੁੰਦੇ ਨੇ ਕੈਨੇਡੀਅਨ। ਸੋ ਉਹ ਕਹਿੰਦੇ ਵੀ ਸਾਰਿਆਂ ਨੂੰ ਸੱਦਾ ਦੇਣਾ ਚਾਹੀਦਾ, ਇਸ ਤਰ੍ਹਾਂ ਰੂਲਸ ਇੱਦਾਂ ਦੀਆਂ ਸ਼ਰਤਾਂ ਰੱਖ ਕੇ ਕੰਡੀਸ਼ਨ ਰੱਖ ਕੇ ਤੁਸੀਂ ਕਿਸੇ ਵੀ ਓਪੀਨੀਅਨ ਨੂੰ ਐਕਸਕਲੂਡ ਨਾ ਕਰੋ।
ਗ੍ਰੀਨ ਪਾਰਟੀ ਨੂੰ ਇੱਦਾਂ ਸੱਦਾ ਭੇਜਿਆ ਜਾ ਰਿਹਾ ਉਹਨੂੰ ਲੈ ਕੇ ਵੀ ਜਿਹੜੇ ਦੇਖੋ ਸਵਾਲ ਹੈਗੇ ਨੇ ਉਹ ਜ਼ਰੂਰ ਸਰਟਨਲੀ ਬਣਨਗੇ। ਹਜੇ ਇਹ ਵਸੂ ਜੀ ਕੋਈ ਖਬਰ ਆਈ ਹੈ ਜਾਂ ਪਤਾ ਲੱਗਾ ਕਿ ਗ੍ਰੀਨ ਪਾਰਟੀ ਵੱਲੋਂ ਡਿਬੇਟ 'ਚ ਹਿੱਸਾ ਕੌਣ ਲਏਗਾ? ਵੁੱਡ ਇਟ ਬੀ ਐਲਿਜ਼ਾਬੈਥ ਮੇ ਔਰ
ਜੋਨਾਥਨ ਪੈਡਨੋਲਟ?
ਇਟ ਵੁੱਡ ਬੀ ਜੋਨਾਥਨ ਪੈਡਨੋਲ,
ਯੈਸ।
ਸੋ ਉਹਨਾਂ ਦੀ ਵੀ ਇਹ ਪਹਿਲੀ ਡਿਬੇਟ ਹੋਣੀ ਹੈ। ਸੋ ਦੀ ਓਨਲੀ ਲੀਡਰ ਔਨ ਦ ਡਿਬੇਟ ਸਟੇਜ ਜਿਹਨੂੰ ਕਿ ਲੀਡਰਸ ਡਿਬੇਟ ਦੇ ਵਿੱਚ ਹਿੱਸਾ ਲੈਣ ਦਾ ਤਜਰਬਾ ਹੈ, ਦੈਟ ਇਜ਼ ਜਗਮੀਤ ਸਿੰਘ। ਤੇ ਜਗਮੀਤ ਸਿੰਘ ਵਾਸਤੇ ਇਹ ਇਲੈਕਸ਼ਨ ਐਨਡੀਪੀ ਵਾਸਤੇ ਬੜਾ ਮੇਕ ਔਰ ਬ੍ਰੇਕ ਆ ਕਿ 211 ਦੀਆਂ ਸਿਖਰਾਂ ਤੋਂ ਬਾਅਦ 225 ਆਉਣ ਤੱਕ ਹਾਲਾਤ ਇਹ ਬਣ ਗਏ ਨੇ ਕਿ 211 ਦੇ ਵਿੱਚ ਓਫੀਸ਼ੀਅਲ ਓਪੋਜੀਸ਼ਨ ਦਾ ਦਰਜਾ ਹਾਸਲ ਕਰਨ ਵਾਲੀ ਐਨਡੀਪੀ ਆ 14 ਸਾਲਾਂ ਦੇ ਅੰਦਰ ਅੰਦਰ ਹੋ ਸਕਦਾ ਐਤਕੀ ਇਲੈਕਸ਼ਨ ਦੇ ਵਿੱਚ ਆਪਣਾ ਓਫੀਸ਼ੀਅਲ ਪਾਰਟੀ ਸਟੇਟਸ ਵੀ ਗਵਾ ਦੇਵੇ। ਤੇ ਜਿਹੜੇ ਇਸ਼ੂ ਦੇ ਉੱਪਰ ਐਨਡੀਪੀ ਦੀ ਸਭ ਤੋਂ ਵੱਧ ਪਕੜ ਆ, ਜਾਂ ਇਹ ਕਹਿ ਲਓ ਜਿਹੜੇ ਇਸ਼ੂ 'ਤੇ ਐਨਡੀਪੀ ਨੇ ਆਪਣੇ ਆਪ ਨੂੰ ਇੱਕ ਲੋਕ ਹਿੱਤ ਪਾਰਟੀ ਵਜੋਂ ਪ੍ਰੂਵ ਕਰਨ ਦੇ ਵਿੱਚ ਜਿਹੜੀ ਉਹਨਾਂ ਨੂੰ ਕੁਝ ਕਾਮਯਾਬੀ ਮਿਲੀ ਆ, ਉਹ ਹੈਲਥ ਨਾਲ ਰਿਲੇਟਡ ਮਾਮਲੇ ਨੇ ਕਿ ਭਾਵੇਂ ਫਾਰਮਾ ਕੇਅਰ ਲਾਗੂ ਕਰਾਇਆ, ਭਾਵੇਂ ਡੈਂਟਲ ਕੇਅਰ ਪਲਾਨ ਲਾਗੂ ਕਰਾਇਆ, ਜਾਂ ਹੁਣ ਜਿਹੜੀਆਂ ਇਸ ਕੈਂਪੇਨ ਦੌਰਾਨ ਉਹਨਾਂ ਨੇ ਹੁਣ ਤੱਕ ਵਾਅਦੇ ਸਾਂਝੇ ਕੀਤੇ ਨੇ ਕਿ ਡਾਕਟਰਸ ਦੀ ਗਿਣਤੀ ਕਿਵੇਂ ਵਧਾਉਣੀ ਹੈ ਕੈਨੇਡਾ 'ਚ, ਨਰਸਿਸ ਨੂੰ ਕਿਵੇਂ ਵੱਧ ਹਾਇਰ ਕਰਨਾ, ਉਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਅਤੇ ਵਾਸੂ ਜੀ ਜਿਹੜੇ ਟੋਪਿਕਸ ਡਿਸਕਸ ਕੀਤੇ ਜਾਣੇ ਨੇ ਡਿਬੇਟ 'ਚ, ਹੈਲਥ ਕੇਅਰ ਉਹਦੇ ਵਿੱਚ ਇਸ਼ੂ ਹੈ ਹੀ ਕੋਈ ਨਹੀਂ।
ਬਿਲਕੁਲ। ਸੋ ਕੱਲ੍ਹ ਜਿਵੇਂ ਜਗਮੀਤ ਸਿੰਘ ਨੇ ਨਰਸਿੰਗ ਸ਼ੋਰਟੇਜਸ ਨੂੰ ਦਰੁਸਤ ਕਰਨ ਬਾਰੇ ਆਪਣਾ ਪਲਾਨ ਸਾਂਝਾ ਕੀਤਾ, ਉਹਨੇ ਕਿਹਾ ਸੀ 2030 ਤੋਂ ਪਹਿਲਾਂ 35,000 ਨਵੇਂ ਨਰਸਿਸ ਜਿਹੜੇ ਹਾਇਰ ਕਰਾਂਗੇ। ਉਹਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਹੈਲਥ ਕੇਅਰ, ਕਹਿੰਦੇ ਮੈਂ ਸਮਝਦਾ ਵੀ ਇਹ ਪ੍ਰੋਵਿੰਸ਼ੀਅਲ ਇਸ਼ੂ ਹੈ, ਈਵਨ ਜਿਹੜੀ ਡਿਬੇਟਸ ਦੇ ਟੋਪਿਕਸ ਇਸ਼ੂ ਕੀਤੇ ਜਾਰੀ ਕੀਤੇ ਗਏ ਨੇ ਥੀਮਸ, ਉਹਨਾਂ ਦੇ ਵਿੱਚ ਹੈਲਥ ਕੇਅਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਹਿੰਦੇ, ਪਰ ਜਿਹੜੀਆਂ ਵੀ ਕੋਈ ਪੋਲਸ ਆ ਰਹੀਆਂ ਨੇ ਉਹਦੇ ਵਿੱਚ ਕੈਨੇਡੀਅਨਸ ਹੈਲਥ ਕੇਅਰ ਨੂੰ ਇੱਕ ਅਹਿਮ ਮੁੱਦੇ ਵਜੋਂ ਵੇਖ ਰਹੇ ਨੇ, ਤੇ ਕਹਿੰਦੇ ਇਹਨਾਂ ਥੀਮਸ ਦੇ ਵਿੱਚ ਹੈਲਥ ਕੇਅਰ ਵੀ ਸ਼ਾਮਲ ਹੋਣਾ ਚਾਹੀਦਾ। ਸੋ ਜਿਹੜੀਆਂ ਡਿਬੇਟਸ ਨੇ ਉਹਨਾਂ ਦੇ ਵਿੱਚ, ਜਿਵੇਂ ਹੁਣ ਅੰਗਰੇਜ਼ੀ ਦੀ ਡਿਬੇਟ ਦੀ ਗੱਲ ਕਰੀਏ, ਪਹਿਲਾ ਥੀਮ ਹੋਏਗਾ ਅਫੋਰਡੇਬਿਲਿਟੀ ਐਂਡ ਕਾਸਟ ਆਫ ਲਿਵਿੰਗ,
ਠੀਕ ਹੈ ਉਹ ਗੱਲ ਬਣਦੀ ਹੈ।
ਹਾਂ ਬਿਲਕੁਲ। ਉਸ ਤੋਂ ਬਾਅਦ ਐਨਰਜੀ ਐਂਡ ਕਲਾਈਮੇਟ, ਫਿਰ ਐਨਰਜੀ ਕਿਉਂਕਿ ਅੱਜ ਕੱਲ੍ਹ ਪਾਈਪਲਾਈਨ ਦੀ ਬੜੀ ਗੱਲ ਚੱਲ ਰਹੀ ਹੈ, ਸੋ ਆਮ ਤੌਰ ਤੇ ਇਨਵਾਇਰਮੈਂਟ ਹੀ ਹੁੰਦਾ ਸੀ, ਹੁਣ ਐਨਰਜੀ ਐਂਡ ਕਲਾਈਮੇਟ ਹੋ ਗਿਆ। ਤੇ ਫਿਰ ਕਹਿੰਦੇ ਤੀਸਰਾ ਟੋਪਿਕ ਹੋਏਗਾ, ਥੀਮ ਹੋਏਗਾ ਲੀਡਿੰਗ ਇਨ ਅ ਕ੍ਰਾਈਸਿਸ, ਲੀਡਰਸ਼ਿਪ ਸਕਿੱਲ। ਫਿਰ ਉਸ ਤੋਂ ਬਾਅਦ ਪਬਲਿਕ ਸੇਫਟੀ ਐਂਡ ਸਿਕਿਉਰਿਟੀ,
ਉਹ ਵੀ ਜ਼ਰੂਰੀ ਹੈ।
ਤੇ ਫਿਰ ਪੰਜਵਾਂ ਤੇ ਅਖੀਰਲਾ ਥੀਮ ਹੋਏਗਾ ਟੈਰਿਫਸ ਐਂਡ ਥ੍ਰੈਟ ਟੂ ਕੈਨੇਡਾ, ਡੋਨਲਡ ਟਰੰਪ ਵਾਲੀ ਗੱਲ ਪੰਜਵੇਂ ਨੰਬਰ ਤੇ ਰੱਖੀ ਗਈ ਹੈ। ਸੋ ਜ ਉਸ ਤੋਂ ਬਾਅਦ ਐਨਰਜੀ ਐਂਡ ਕਲਾਈਮੇਟ, ਫਿਰ ਟ੍ਰੇਡ ਵਾਰ, ਫਿਰ ਆਈਡੈਂਟੀ ਐਂਡ ਸੋਵਰੇਨਿਟੀ, ਕਿਉਂਕਿ ਕੁਬੈਕ ਆਈਡੈਂਟੀ ਦੀ ਗੱਲ ਹੈ, ਫ੍ਰੈਂਚ ਆਈਡੈਂਟੀ, ਤੇ ਫਿਰ ਅਖੀਰਲੇ ਨੰਬਰ ਤੇ ਹੈ ਇਮੀਗ੍ਰੇਸ਼ਨ ਐਂਡ ਫੋਰਨ ਅਫੇਅਰਸ.
ਉਹ ਵੀ ਉੱਥੇ ਇਮੀਗ੍ਰੇਸ਼ਨ ਤੇ ਫੋਰਨ ਅਫੇਅਰਸ ਵੀ ਕੁਬੈਕ ਦੇ ਵਿੱਚ ਆਈਡੈਂਟੀ ਪੋਲਿਟਿਕਸ ਦੇ ਨਾਲ ਗੱਲ ਜੁੜ ਜਾਂਦੀ ਹੈ ਕਿ ਕੁਬੈਕ ਦੇ ਵਿੱਚ ਕਿਹੋ ਜਿਹੇ ਇਮੀਗ੍ਰੈਂਟਸ ਆਉਣੇ ਚਾਹੀਦੇ ਨੇ ਸੂਬੇ ਨੂੰ ਜ਼ਿਆਦਾ ਇਖਤਿਆਰ ਹੋਵੇ ਕਿ ਉਹ ਆਪਣੇ ਇਮੀਗ੍ਰੈਂਟ ਜ਼ਿਆਦਾ ਚੁਣ ਸਕਣ ਜਿਹੜੇ ਫਰਾਂਸੀਸੀ ਬੋਲੀ ਬੋਲਣ ਵਾਲੇ ਨੇ.
ਸੋ ਇਹਨਾਂ ਦੇ ਵਿੱਚ ਹੈਲਥ ਕੇਅਰ ਨਹੀਂ ਹੈ.
ਹੈਲਥ ਕੇਅਰ ਇਸ ਕਰਕੇ ਨਹੀਂ ਹੈ ਕਿਹਾ ਹੈ ਕਿਉਂਕਿ ਹੈਲਥ ਕੇਅਰ ਅਦਰਵਾਈਜ਼ ਹੈ ਤੇ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ. ਪਰ ਵਾਸੂ ਜੀ, ਹੈਲਥ ਕੇਅਰ ਨੂੰ ਕੈਨੇਡਾ ਦੇ ਵਿੱਚ ਰੈਗੂਲੇਟ ਕਰਦਾ ਕੈਨੇਡਾ ਹੈਲਥ ਐਕਟ, ਉਹ ਫੈਡਰਲ ਆ. ਜਿਹੜੇ ਕੈਨੇਡਾ ਹੈਲਥ ਟ੍ਰਾਂਸਫਰਸ ਨੇ ਜਿਨ੍ਹਾਂ ਦੇ ਤਹਿਤ ਫੈਡਰਲ ਸਰਕਾਰ ਸੂਬਿਆਂ ਨੂੰ ਪੈਸੇ ਦਿੰਦੀ ਹੈ ਹੈਲਥ ਕੇਅਰ ਲਈ, ਉਹ ਫੈਡਰਲ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ. ਸੋ ਫੈਡਰਲ ਲੀਡਰਸ ਆਪਣਾ ਪੱਲਾ ਝਾੜ ਨਹੀਂ ਸਕਦੇ ਹੈਲਥ ਕੇਅਰ ਵਾਲੇ ਮਾਮਲੇ ਤੋਂ. ਐਂਡ
ਜਸਟਿਨ ਟਰੂਡੋ ਨੇ ਇੱਦਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਬਿਆਨ ਦੇ
ਹਾਊਸਿੰਗ ਵਾਲੇ ਮਾਮਲੇ,
ਹਾਊਸਿੰਗ ਵਾਲੇ ਮਾਮਲੇ ਤੇ, ਕਿ ਜੀ ਇਹ ਤਾਂ ਪ੍ਰਾਇਮਰੀਲੀ ਪ੍ਰੋਵਿੰਸ਼ੀਅਲ ਸਬਜੈਕਟ ਆ.
ਐਂਡ ਲੁੱਕ ਵਾਟ ਹੈਪਨ,
ਤੇ ਉਹ ਲੋਕਾਂ ਨੇ ਪਸੰਦ ਨਹੀਂ ਸੀ ਕੀਤੀ.
ਜੀ ਜੀ, ਤੇ ਵਾਸੂ ਜੀ ਹੁਣ ਲੋਕ ਚਾਹੁੰਦੇ ਨੇ ਕਿ ਇਲੈਕਸ਼ਨ ਦੇ ਵਿੱਚ ਇਸ ਬਾਰੇ ਗੱਲ ਹੋਵੇ ਕਿਉਂਕਿ ਹੈਲਥ ਕੇਅਰ ਲੋਕਾਂ ਵਾਸਤੇ ਇੱਕ ਰੀਅਲ ਕੰਸਰਨ ਆ. ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ, ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਹੋਸਪਿਟਲ ਦੇ ਐਮਰਜੈਂਸੀ ਰੂਮਸ ਨੂੰ ਬੰਦ ਕਰਨਾ ਪੈ ਜਾਂਦਾ ਵਰਕਰਸ ਦੀ ਸ਼ੋਰਟੇਜ ਕਰਕੇ, ਜਿਸ ਤਰ੍ਹਾਂ ਦੇ ਵੇਟ ਟਾਈਮਸ ਨੇ. ਦੇਖੋ, ਫੈਡਰਲ ਸਰਕਾਰ ਪੱਲਾ ਝਾੜ ਕੇ ਨਹੀਂ ਕਹਿ ਸਕਦੀ, ਇਹ ਤਾਂ ਸੂਬਿਆਂ ਦੀ ਜ਼ਿੰਮੇਵਾਰੀ ਆ. ਦੇਖੋ, ਸੂਬਿਆਂ ਦਾ ਜੁਰਿਸਡਿਕਸ਼ਨ ਹੈ ਹੈਲਥ ਕੇਅਰ. ਸੂਬੇ ਅੱਗੇ ਕਹਿੰਦੇ ਨੇ ਹੈਲਥ ਅਥਾਰਟੀ ਨੂੰ ਪੁੱਛ ਲਓ, ਹੈਲਥ ਅਥਾਰਟੀ ਨੇ ਦੇਖਣਾ ਸੀ ਜੀ. ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ. ਅਸੀਂ ਤੇ ਡਾਕਟਰ ਹਾਇਰ ਕਰਨ ਲਈ, ਨਰਸਿਸ ਹਾਇਰ ਕਰਨ ਲਈ, ਅਸੀਂ ਤੇ ਆਪਣੇ ਰੂਲਸ ਵਗੈਰਾ ਤਬਦੀਲ ਕਰ ਰਹੇ ਹਾਂ. ਹੈਲਥ ਅਥਾਰਟੀਜ਼ ਦਾ ਹੁਣ ਅਸੀਂ ਆਡਿਟ ਕਰ ਲੈਂਦੇ ਹਾਂ. ਸੋ ਇੱਦਾਂ ਅੱਗੇ ਤੋਂ ਅੱਗੇ ਦਾ ਬਕ ਕੈਨ ਨਾਟ ਬੀ ਪੈਸਡ ਅਲੋਂਗ. ਜਗਮੀਤ ਸਿੰਘ ਨੇ ਇਹ ਗੱਲ ਆਖੀ ਆ ਕਿ ਡਿਬੇਟ ਦੇ ਵਿੱਚ ਕਹਿੰਦੇ ਮੈਂ ਕਿਸੇ ਨਾ ਕਿਸੇ ਤਰੀਕੇ ਹੈਲਥ ਕੇਅਰ ਵਾਲੀ ਗੱਲ ਨੂੰ ਮੈਂ ਇੰਜੈਕਟ ਜ਼ਰੂਰ ਕਰਨਾ. ਹੀ ਸੈਡ ਦੈਟ ਕਿ ਡਿਬੇਟ ਦੇ ਵਿੱਚ ਉਹ ਇਹਦਾ ਜ਼ਿਕਰ ਜ਼ਰੂਰ ਕਰਨਗੇ ਕਿਉਂਕਿ ਇਹ ਲੋਕਾਂ ਵਾਸਤੇ ਇੱਕ ਅਹਿਮ ਮੁੱਦਾ ਹੈ. ਐਂਡ ਵਾਸੂ ਜੀ, ਸਰਵੇਖਣ ਐਕਚੁਅਲੀ ਇਹ ਗੱਲ ਦਰਸਾਉਂਦੇ ਨੇ that yeah. healthcare is one of the prime issues, prime concerns of Canadians.
So Angus Reid da jada sirekhan ji di main gal kar reha si ode vich healthcare is actually at number 2. pehle number te cost of living,
so tariffs to bhi upar hai,
tariffs to bhi upar. So pehle number te cost of living, dooje number te hai healthcare, te teesre number te hai US relations tariffs, chauthe number te housing, panchve number te overall economy.
Ji,
so eh top issues ne Canadians de mutabik. ਤੇ ਅਸੀਂ ਹੈਲਥ ਕੇਅਰ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕਰ ਰਹੇ. ਤੂਰ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਡੂ ਯੂ ਥਿੰਕ ਹਾਊਸਿੰਗ ਕ੍ਰਾਈਸਿਸ ਬਾਰੇ ਡਿਬੇਟ 'ਚ ਗੱਲ ਹੋਏਗੀ?
ਕੋਸਟ ਆਫ ਲਿਵਿੰਗ ਦੇ ਵਿੱਚ, ਕੋਸਟ ਆਫ ਲਿਵਿੰਗ ਅਫੋਰਡੇਬਿਲਿਟੀ ਦਾ ਨਹੀਂ ਗੱਲ
ਉਹਦੇ 'ਚ ਆਏਗੀ ਗੱਲ.
ਬਸ ਜੀ, ਆਪਾਂ ਜਿਹੜੀ ਗੱਲ ਕਰਦੇ ਸੀ ਨਾ ਕਿ ਸ਼ਾਮ ਨੂੰ ਨੌਲੇਜ ਸ਼ੇਅਰਿੰਗ ਵਾਲਾ ਜਿਹੜਾ ਸੈਟਿੰਗ ਹੋਇਆ, ਸੈਟਿੰਗ ਹੋਇਆ ਕਰਦੀ ਹੈ. ਮੈਂ ਦੇਖ
ਰਿਹਾ ਮੈਸੇਜ, ਮੈਨੂੰ ਪਤਾ ਸੀ ਤੁਸੀਂ
ਆਉਂਗੇ. ਪ੍ਰਵਲ ਜੀ ਦਾ ਮੈਸੇਜ ਆਇਆ, ਕਹਿੰਦੇ ਦੈਟਸ ਵਾਈ ਸ਼ਾਮ ਨੂੰ ਵਾਸੂ ਜੀ ਜ਼ਿਆਦਾ ਨੌਲੇਜ ਸ਼ੇਅਰ ਕਰਦੇ ਨੇ. ਦੇਖੋ, ਆਈ ਵਾਂਟ ਟੂ ਸੈਟ ਦਾ ਰੈਕਰਡ ਸਟ੍ਰੇਟ. ਵਾਸੂ ਜੀ ਸ਼ਾਮ ਨੂੰ ਜ਼ਿਆਦਾ ਨੌਲੇਜ ਇਸ ਕਰਕੇ ਸ਼ੇਅਰ ਕਰਦੇ ਨੇ ਕਿ ਜਿਨ੍ਹਾਂ ਨੇ ਆਪਣੇ ਦੋਸਤਾਂ ਨਾਲ ਬਹਿ ਕੇ ਉਹ ਨੌਲੇਜ ਸ਼ੇਅਰਿੰਗ ਸੈਸ਼ਨ ਲਗਾਉਣਾ ਹੁੰਦਾ ਵੀ ਉਹਨਾਂ ਦਾ ਵਕਤ ਨਾ ਜ਼ਾਇਆ ਹੋਵੇ, ਨੌਲੇਜ ਵਾਸੂ ਜੀ ਸ਼ੇਅਰ ਕਰ ਲੈਣਗੇ ਤੇ ਬਾਕੀ ਜਿਹੜੇ ਉਹ ਇੱਕ ਜਿਹੜੇ ਇੱਕ ਉਹ ਸੈਕੰਡਰੀ ਕੰਮ ਵਾਸਤੇ ਇਕੱਠੇ ਬੈਠੇ ਹੁੰਦੇ ਨੇ ਵੀ ਉਹਦੇ ਵੱਲ ਧਿਆਨ ਦਿੰਦੇ ਰਹਿਣ.
ਜ਼ੋਰ ਤਾਂ ਮੈਂ ਸਵੇਰੇ ਵੀ ਪੂਰਾ ਹੀ ਲਾਉਂਦਾ.
ਨਹੀਂ ਨਹੀਂ, ਨੌਲੇਜ ਸ਼ੇਅਰਿੰਗ ਸੈਸ਼ਨ ਜਿਹੜੀ ਹੈਗੀ ਉਹ ਤਾਂ
ਆਪਾਂ ਸ਼ਾਮ ਦੇ ਸੰਦਰਭ ਚ ਗੱਲ ਕਰ ਰਹੇ. ਦੈਟਸ ਵਾਈ ਸ਼ਾਮ ਨੂੰ ਵਾਸੂ ਜੀ ਜ਼ਿਆਦਾ ਨੌਲੇਜ ਸ਼ੇਅਰ ਕਰ, ਮੈਨੂੰ ਇਦਾਂ ਪੜਿਆ. ਮੈਂ ਸਵੇਰੇ ਵੀ ਪੂਰਾ ਜ਼ੋਰ ਲਾਉਂਦਾ ਜੀ, ਇਦਾਂ ਦੀ ਕੋਈ ਗੱਲ ਨਹੀਂ. ਸਾਰਿਆਂ ਦਾ ਸਵਾਗਤ ਹੈ ਜੀ. ਤੇ ਇੱਕ ਹੋਰ ਮੈਸੇਜ ਆਇਆ, ਕਹਿੰਦੇ ਵਾਸੂ ਜੀ ਫ੍ਰੈਂਚ ਬਹੁਤ ਵਧੀਆ ਬੋਲ ਲੈਂਦੇ ਅੰਗਰੇਜ਼ੀ ਵਿੱਚ.
ਅੰਗਰੇਜ਼ੀ ਵਿੱਚ
ਮੈਂ ਤਾਂ ਬੋਲ ਕੇ ਸੁਣਾਈ ਨਹੀਂ.
ਅਨੇਰ ਵਾਸਤੇ ਨਹੀਂ,
ਉਹ ਤਾਂ ਅਜੇ ਮੈਂ ਸ਼ੁਰੂ ਕੀਤੀ ਨਹੀਂ.
ਵਾਸੂ ਜੀ, ਬਰੁਕਫੀਲਡ ਐਸੈਟ ਮੈਨੇਜਮੈਂਟ ਜਿਹੜੀ ਕਿ ਕੰਪਨੀ ਮਾਰਕ ਕਾਰਨੀ ਲੀਡ ਕਰ ਰਹੇ ਸਨ ਅੰਟਿਲ ਜਨੂਅਰੀ, ਉਸ ਤੋਂ ਬਾਅਦ ਅਸਤੀਫਾ ਦੇ ਕੇ ਉਹ ਐਕਟਿਵ ਪੋਲੀਟਿਕਸ ਦੇ ਵਿੱਚ ਆ ਗਏ. ਪਹਿਲਾਂ ਲੀਡਰਸ਼ਿਪ ਰੇਸ ਲੜੀ, ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਤੇ ਅਗਲਾ ਇਲੈਕਸ਼ਨ ਉਹ ਲੜ ਰਹੇ ਨੇ ਲਿਬਰਲ ਪਾਰਟੀ ਦੇ ਲੀਡਰ ਵਜੋਂ. ਇਹਨਾਂ ਦੀ ਇਸ ਕੰਪਨੀ ਦੇ ਕੰਮਕਾਜ ਕਰਨ ਦੇ ਤਰੀਕੇ ਨੂੰ ਸਮੇਂ ਸਮੇਂ ਸਿਰ ਨਿਸ਼ਾਨੇ 'ਤੇ ਲੈਂਦੇ ਰਹੇ ਨੇ ਕੰਜ਼ਰਵੇਟਿਵ ਵੱਖੋ ਵੱਖਰੇ ਜਿਹੜੇ ਐਮ ਪੀ ਨੇ. ਭਾਵੇਂ ਉਹ ਉਹਨਾਂ ਦੇ ਟੈਕਸ ਹੇਵਨਸ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਹੋਵੇ, ਭਾਵੇਂ ਈਵਨ ਇਹਨਾਂ ਦੀ ਕੰਪਨੀਆਂ ਵੱਲੋਂ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਪਾਈਪਲਾਈਨਸ ਖਰੀਦੀਆਂ ਗਈਆਂ, ਬ੍ਰਾਜ਼ੀਲ ਦੇ ਵਿੱਚ ਤੇ ਹੋਰਨਾਂ ਮੁਲਕਾਂ ਦੇ ਵਿੱਚ ਪਾਈਪਲਾਈਨਸ ਖਰੀਦੀਆਂ ਗਈਆਂ,
ਯੂ ਐਸ ਦੇ ਵਿੱਚ
ਵੀ ਜਾ ਰਹੇ ਨੇ. ਦੈਟਸ ਵੈਰੀ ਰੀਸੈਂਟ, ਯੂ ਆਰ ਰਾਈਟ. ਉਸ ਗੱਲ ਨੂੰ ਨਿਸ਼ਾਨਾ ਬਣਾ ਕੇ ਇੱਦਾਂ ਪ੍ਰਜੈਂਟ ਕੀਤਾ ਜਾ ਰਿਹਾ ਲਿਬਰਲ ਵਿਰੋਧੀਆਂ ਅਤੇ ਕੰਜ਼ਰਵੇਟਿਵਸ ਵੱਲੋਂ ਕਿ ਬਰੁਕਫੀਲਡ ਐਸੈਟ ਮੈਨੇਜਮੈਂਟ ਜਿਹੜੀ ਕੰਪਨੀ ਨੂੰ ਮਾਰਕ ਕਾਰਨੀ ਲੀਡ ਕਰਦੇ ਆਏ, ਇਸ ਕੰਪਨੀ ਕੀ ਇਹ ਤਾਂ ਸਪੋਰਟ ਕਰਦੇ ਨੇ ਵੀ ਦੂਜੇ ਮੁਲਕਾਂ 'ਚ ਪਾਈਪਲਾਈਨਸ ਬਣ ਜਾਣ, ਪਰ ਕੀ ਕੈਨੇਡਾ ਦੇ ਵਿੱਚ ਐਨਰਜੀ ਪ੍ਰੋਜੈਕਟਸ ਨੂੰ ਇਹ ਸਪੋਰਟ ਨਹੀਂ ਕਰਦੇ? ਜਾਂ ਫਿਰ ਟੈਕਸ ਹੇਵਨਸ ਵਾਲੇ ਮਾਮਲੇ 'ਤੇ ਵੀ ਬਰਮਿਊਡਾ ਦੇ ਵਿੱਚ ਜਿਹੜੀਆਂ ਕੰਪਨੀਜ਼ ਰਜਿਸਟਰਡ ਨੇ ਉਹ ਟੈਕਸ ਹੇਵਨਸ ਦੇ ਵਿੱਚ ਰਜਿਸਟਰਡ ਨੇ, ਵੀ ਇਹ ਤਾਂ ਟੈਕਸ ਨੂੰ ਕੈਨੇਡਾ ਦੇ ਵਿੱਚ ਬਣਦਾ ਟੈਕਸ ਅਦਾ ਨਹੀਂ ਕਰਦੇ? ਵੀ ਇਹ ਤਾਂ ਗੱਲ ਵਾਜਬ ਨਹੀਂ ਹੈ. ਈਵਨ ਗੱਲਾਂ ਇਹ ਵੀ ਹੁੰਦੀਆਂ ਰਹੀਆਂ ਪਿਛਲੇ ਸਮੇਂ 'ਚ ਕਿ ਇਹਨਾਂ ਨੇ ਜਦੋਂ ਸਟਿਲ ਇਹ ਕੰਪਨੀ ਦੇ ਚੇਅਰਪਰਸਨ ਸੀਗੇ, ਟੋਰੋਂਟੋ ਦੇ ਜਿਹੜੇ ਹੈੱਡ ਆਫਿਸ ਦੀਆਂ ਕੋਈ ਜੋਬ ਸੀਗੀਆਂ ਉਹ ਅਮਰੀਕਾ ਨਿਊਯਾਰਕ ਮੂਵ ਕਰਤੀਆਂ, ਆਪਾਂ ਉਹ ਖਬਰ ਵੀ ਕੀਤੀ ਸੀ. ਸੋ ਕੰਜ਼ਰਵੇਟਿਵਸ ਦੇ ਬੜੇ ਤਿੱਖੇ ਵਾਰ ਰਹੇ ਨੇ ਮਾਰ ਕਾਰਨੀ ਦੀ, ਸਪੈਸ਼ਲੀ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਨਾਲ ਐਸੋਸੀਏਸ਼ਨ ਨੂੰ ਲੈ ਕੇ. ਪਰ ਹੁਣ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਘੱਟੋ ਘੱਟ 7 ਅਜਿਹੇ ਕੰਜ਼ਰਵੇਟਿਵ MP ਨੇ ਜਿਨ੍ਹਾਂ ਦੇ ਵਿੱਚੋਂ ਕੁਝ ਜਿਹੜੇ ਸਾਬਕਾ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਨੇ,
ਜਿਹੜੇ ਕੋਈ ਸ਼ੈਡੋ ਮਿਨਿਸਟਰ ਆਪੋਜੀਸ਼ਨ
ਕ੍ਰਿਟਿਕ ਰੋਲਸ ਦੇ ਵਿੱਚ, ਕ੍ਰਿਟਿਕ ਰੋਲਸ ਦੇ ਵਿੱਚ
ਡੈਪਟੀ ਲੀਡਰ ਮੇਲਿਸਾ ਲੈਂਡਸਮੈਨ,
ਮੇਲਿਸਾ ਲੈਂਡਸਮੈਨ, ਉਹਨਾਂ ਨੇ ਤੇ ਉਹਨਾਂ ਦੇ ਸਪਾਊਸ ਨੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ, ਪਰਸਨਲ ਇਨਵੈਸਟਮੈਂਟਸ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਜਾਂ ਇਹਨਾਂ ਨਾਲ ਸੰਬੰਧਿਤ ਕੰਪਨੀਆਂ ਦੇ ਸਟਾਕ ਖਰੀਦੇ ਨੇ ਇਹਨਾਂ ਨੇ। ਪਿਛਲੇ ਸਾਲ ਜੁਲਾਈ ਦੇ ਵਿੱਚ ਜਿਹੜੇ ਆਪਣੀ ਇੱਕ ਡਿਸਕਲੋਜ਼ਰ ਫਾਈਲ ਕੀਤਾ ਸੀ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਆ।
ਸੋ ਮੇਲਿਸਾ ਲੈਂਡਸਮੈਨ ਨੇ ਬਰੁਕਫੀਲਡ ਰਿਨਿਊਬਲ ਪਾਰਟਨਰਸ LP
ਜੀ,
ਇੱਕ ਐਨਰਜੀ ਫੋਕਸਡ ਕੰਪਨੀ ਆ ਵਿਚ ਇਜ਼ ਆਪਰੇਟਡ ਬਾਏ ਬਰੁਕਫੀਲਡ ਐਸੈਟ ਮੈਨੇਜਮੈਂਟ
ਜੀ,
ਤੇ ਇਹ ਬਰਮਿਊਡਾ ਦੇ ਵਿੱਚ ਹੀ ਇਨਕਾਰਪੋਰੇਟਡ ਆ।
ਸੋ ਇੱਕ ਤਾਂ ਰਿਨਿਊਏਬਲ, ਸੋ ਮਤਲਬ ਕਿ ਇਹ ਆਇਲ ਐਂਡ ਗੈਸ ਨਾਲ ਸੰਬੰਧਿਤ ਨਹੀਂ ਆ, ਰਿਨਿਊਏਬਲ ਐਨਰਜੀ ਦੀ ਕੰਪਨੀ, ਰਜਿਸਟਰਡ ਆ ਟੈਕਸ ਹੇਵਨ ਦੇ ਵਿੱਚ।
ਹਾਂ, ਤੇ ਇਹ ਕੰਪਨੀ ਜਿਹੜੀ ਆ ਫਿਰ ਕਿਉਂਕਿ ਟੈਕਸ ਹੇਵਨ ਦੇ ਵਿੱਚ ਆ, ਬਰਮਿਊਡਾ ਦੇ ਵਿੱਚ ਇਨਕਾਰਪੋਰੇਟਡ ਆ, ਸਾਡੇ ਇੱਥੇ ਕੋਈ ਕਾਰਪੋਰੇਟ ਜਾਂ ਕੈਪੀਟਲ ਗੇਨਸ ਟੈਕਸ ਜਿਹੜੇ ਆ ਉਹਦਾ ਨਹੀਂ ਕਰਦੀ
ਜੀ,
ਤੇ ਉਸੇ ਕੰਪਨੀ ਦਾ ਸਟਾਕ ਖਰੀਦਿਆ ਹੋਇਆ ਮਿਨਿਸਟਰ ਲੈਂਡਸਮੈਨ ਨੇ। ਇਹਨਾਂ ਦੀ ਜੁਲਾਈ 2024 ਦੀ ਡਿਸਕਲੋਜਰ ਰਿਪੋਰਟ ਦੇ ਵਿੱਚ ਇਹ ਗੱਲ ਲਿਖੀ ਹੋਈ ਆ
ਜੀ।
ਇਸੇ ਤਰ੍ਹਾਂ ਉਹਨਾਂ ਨੇ ਬਰੁਕਫੀਲਡ ਕਾਰਪੋਰੇਸ਼ਨ ਜੋ ਜਿਹਦੇ ਵਿੱਚ ਹੋਲਡਸ ਅ ਕੰਟਰੋਲਿੰਗ ਸਟੇਕ ਇਨ ਬਰੁਕਫੀਲਡ ਐਸੈਟ ਮੈਨੇਜਮੈਂਟ, ਉਹਦਾ ਵੀ ਇਹਨਾਂ ਨੇ ਸਟਾਕ ਖਰੀਦਿਆ ਹੋਇਆ, ਸਟਾਕ ਖਰੀਦਿਆ ਹੋਇਆ। ਤੇ ਇਹਨਾਂ ਨੇ ਤੇ ਇਹ ਵੀ ਰਿਪੋਰਟ ਕੀਤਾ ਕਿ ਇਹਨਾਂ ਦੇ ਸਪਾਊਸ ਦੇ ਕੋਲ ਬਰੁਕਫੀਲਡ ਰਿਨਿਊਏਬਲ ਪਾਰਟਨਰਸ LP ਜਿਹੜੀ ਪਹਿਲਾਂ ਕੰਪਨੀ ਦਾ ਜ਼ਿਕਰ ਹੋਇਆ ਉਹਦਾ ਸਟਾਕ ਇਹਨਾਂ ਦੇ ਸਪਾਊਸ ਨੇ ਵੀ ਖਰੀਦਿਆ ਹੋਇਆ, ਤੇ ਇੱਕ ਹੋਰ ਬਰੁਕਫੀਲਡ ਫੰਡ ਹੈ ਫਾਰ ਇਨਫਰਾਸਟ੍ਰਕਚਰ ਇਨਵੈਸਟਮੈਂਟਸ, ਉਹਦਾ ਵੀ ਸਟਾਕ ਇਹਨਾਂ ਦੇ ਸਪਾਊਸ ਨੇ ਖਰੀਦਿਆ ਹੋਇਆ, ਐਂਡ ਦੈਟ ਫੰਡ ਇਜ਼ ਆਲਸੋ ਬੇਸਡ ਇਨ ਬਰਮਿਊਡਾ।
ਅੱਛਾ, ਜਿਹੜੀ ਇਹ ਬਰੁਕਫੀਲਡ ਐਸੈਟ ਮੈਨੇਜਮੈਂਟ ਹੈ ਵਾਸੂ ਜੀ, ਇਹ ਬੜੇ ਵੱਡੇ ਪੱਧਰ ਤੇ ਜਿਹੜੀਆਂ ਕੁਝ ਰੈਂਟਲ ਬਿਲਡਿੰਗਸ ਨੇ, ਅਪਾਰਟਮੈਂਟਸ ਵਗੈਰਾ ਉਹ ਵੀ ਖਰੀਦਦੇ ਨੇ। ਸੋ ਇਹ ਇਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਰੈਂਟਲ ਮਾਡਲ ਦੇ ਉੱਪਰ ਵੀ ਡਿਪੈਂਡ ਕਰਦਾ, ਤੇ ਬਰੁਕਫੀਲਡ ਐਸੈਟ ਮੈਨੇਜਮੈਂਟ ਤੇ ਇਹਨਾਂ ਵਰਗੀ ਕੰਪਨੀਆਂ ਦੀਆਂ ਪ੍ਰੈਕਟਿਸਿਸ, ਬਿਜ਼ਨਸ ਪ੍ਰੈਕਟਿਸਿਸ ਨੂੰ ਨਿਸ਼ਾਨਾ ਬਣਾ ਕੇ ਕੰਜ਼ਰਵੇਟਿਵ ਇਹ ਵੀ ਕਹਿੰਦੇ ਰਹੇ ਨੇ ਵੀ ਦੇਖੋ ਇਹਨਾਂ ਕਰਕੇ ਕਿਰਾਏ ਵੱਧ ਗਏ, ਪਰ ਉਸ ਸਭ ਦੇ ਦੌਰਾਨ ਇਹਨਾਂ ਦੇ ਆਪਣੇ ਕੁਝ ਜਿਹੜੇ ਮੈਂਬਰਸ ਨੇ ਫਿਰ ਕੀ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਬਿਜ਼ਨਸ ਮਾਡਲ ਤੋਂ ਇੰਨੇ ਪ੍ਰਭਾਵਿਤ ਨੇ, ਬੰਦਾ ਇਨਵੈਸਟਮੈਂਟ ਤਾਂ ਕਰੇਗਾ ਨਾ ਉਹਦੇ 'ਚ, ਤੁਸੀਂ ਸ਼ੇਅਰ ਕਿਸੇ ਵੀ ਕੰਪਨੀ ਦੇ ਕਿਉਂ ਖਰੀਦੋਗੇ, ਤਾਂ ਇਸ ਕਰਕੇ ਤਾਂ ਬੰਦਾ ਕੋਈ ਵੀ ਸਟਾਕ ਇਨਵੈਸਟਮੈਂਟ ਕਰਦਾ ਨਹੀਂ ਕਿ ਮੇਰੇ ਪੈਸੇ ਡੁੱਬ ਜਾਣ। ਤੁਸੀਂ ਤਾਂ ਚਾਹੁੰਦੇ ਹੋ ਵੀ 5,000 ਲਾਇਆ ਇਹਦਾ ਅਤੇ 50,000 ਬਣੇ, 5,00,000 ਬਣੇ। ਅੱਛਾ, ਹੁਣ ਜਿਹੜੇ ਇੱਥੇ ਐਥਿਕਸ ਦੇ ਰੂਲਸ ਨੇ ਉਹ ਇਸ ਗੱਲ ਨੂੰ ਐਗਜੈਕਟਲੀ, ਕਿਉਂਕਿ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਨੇ ਐਗਜੈਕਟਲੀ ਕਿੰਨਾ ਸਟਾਕ ਹੈ ਇਹਨਾਂ ਦੇ ਕੋਲ, ਮੇਲਿਸਾ ਲੈਂਡਸਮੈਨ ਕੋਲ,
ਕਿਉਂਕਿ ਉਹ ਰਿਕੁਆਇਰਮੈਂਟ ਹੀ ਨਹੀਂ,
ਰਿਕੁਆਇਰਮੈਂਟ ਨਹੀਂ ਆ।
ਸਿਰਫ ਇੰਨਾ ਹੁੰਦਾ ਕਿ ਜੇ ਇਹਨਾਂ ਨੇ 10,000 ਤੋਂ ਜ਼ਿਆਦਾ ਦੀ ਕੋਈ ਇਨਵੈਸਟਮੈਂਟ ਜਾਂ ਕੋਈ ਐਸੈਟ ਖਰੀਦੀ ਹੋਵੇ ਫਿਰ ਰਿਪੋਰਟ ਕਰਨੀ ਹੁੰਦੀ ਆ, ਤੇ ਐਗਜੈਕਟਲੀ ਕਿੰਨਾ ਸਟਾਕ ਖਰੀਦਿਆ ਉਹ ਰਿਪੋਰਟ ਕਰਨਾ ਜ਼ਰੂਰੀ ਨਹੀਂ,
ਕਿਉਂਕਿ ਅਗੇਨ ਉਹਦਾ ਮਤਲਬ ਕੀ ਇਹ ਆ ਕਿ ਜਿਹੜੀ ਵੈਲਿਊ ਆਫ ਦਾ ਸਟਾਕ ਆ ਫਿਰ ਉਹ $10,000 ਤੋਂ ਘੱਟ ਦੀ ਹੀ ਇਨਵੈਸਟਮੈਂਟ ਆ, ਉਹ ਕੋਈ ਅਮਾਊਂਟ ਇੰਨਾ ਵੱਡਾ ਨਹੀਂ। ਪਰ ਦਾ ਆਪਟਿਕਸ ਐਂਡ ਦਾ ਪ੍ਰਿੰਸੀਪਲ ਕਿ ਤੁਸੀਂ ਪਬਲਿਕਲੀ ਪੋਲੀਟੀਕਲੀ ਜਿਹੜੀ ਕੰਪਨੀ ਦੇ ਕੰਮਕਾਜ ਨੂੰ ਅਟੈਕ ਕਰ ਰਹੇ ਹੋ, ਤੁਸੀਂ ਪਰਸਨਲ ਲੈਵਲ ਤੇ ਉਸੇ ਹੀ ਕੰਪਨੀ ਦੇ ਸ਼ੇਅਰਸ ਖਰੀਦ ਕੇ ਉਹਦੇ ਵਿੱਚ ਇਨਵੈਸਟਮੈਂਟ ਕਰ ਰਹੇ ਹੋ ਤਾਂ ਕਿ ਉਹਦੇ ਬਿਜ਼ਨਸ ਦੇ ਆਧਾਰ ਤੇ ਤੁਹਾਨੂੰ ਵੀ ਬੈਨੀਫਿਟ ਹੋ ਸਕੇ। ਸੋ
ਬਿਜਲੀ ਪਰ ਵਿੱਚ ਫਿਰ ਉਹੀ ਗੱਲ ਆ ਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਈ ਵਾਰ ਕਿ ਜਿਹੜੇ ਬਿਜ਼ਨਸਿਸ ਨੇ ਉਹਨਾਂ ਦਾ ਜਿਹੜਾ ਮਕਸਦ ਆ ਪ੍ਰੋਫਿਟ ਮੈਕਸੀਮਾਈਜੇਸ਼ਨ ਆ
ਜੀ,
ਤੇ ਟੈਕਸ ਅਵੋਇਡੈਂਸ ਇਜ਼ ਨਾਟ ਇਕੁਅਲ ਟੂ ਟੈਕਸ, ਟੈਕਸ ਥੈਫਟ,
ਟੈਕਸ ਇਵੇਜ਼ਨ,
ਟੈਕਸ ਇਵੇਜ਼ਨ ਨਹੀਂ ਹੈ, ਚੋਰੀ ਨਹੀਂ ਹੋ ਰਹੀ ਟੈਕਸ ਦੀ, ਟੈਕਸ ਅਵੋਇਡੈਂਸ ਆ, ਕੁਝ ਗੈਰ ਕਾਨੂੰਨੀ ਨਹੀਂ ਹੋ ਰਿਹਾ। ਇਹਦੇ ਵਿੱਚ ਜੇ ਕੋਈ ਜ਼ਿੰਮੇਵਾਰੀ ਬਣਦੀ ਕਿਸੇ ਦੀ ਜਿਹੜੇ ਟੈਕਸ ਹੇਵਨਸ ਨੂੰ ਪਲੱਗ ਕਰਨ ਦੀ, ਉਹ ਸਰਕਾਰ ਦੀ ਆ
ਜੀ,
ਕਿ ਜੇ ਇੰਨੀ ਸਾਨੂੰ ਇਹ ਚੀਜ਼ ਪਸੰਦ ਨਹੀਂ ਕਿ ਜੀ ਕੈਨੇਡੀਅਨ ਟੈਕਸ ਚੋਰੀ ਕਰ ਰਹੀਆਂ ਨੇ ਵੱਡੀਆਂ ਕੰਪਨੀਆਂ, ਤੇ ਫਿਰ ਸਰਕਾਰ ਨੂੰ ਉਹ ਜਿਹੜੇ ਟੈਕਸ ਹੇਵਨਸ ਨੇ
ਉਹ ਲੂਪਹੋਲ ਪਲੱਗ ਕਰਨੇ ਪੈਣੇ ਆ,
ਲੂਪਹੋਲ ਪਲੱਗ ਕਰਨੇ ਚਾਹੀਦੇ ਸੀ। ਤੇ ਹੁਣ ਜਦੋਂ ਮਾਰਕ ਕਾਰਨੀ ਆ ਗਏ ਨੇ ਪੋਲਿਟਿਕਸ ਦੇ ਵਿੱਚ,
ਹੁਣ ਉਹ ਪੋਲੀਟੀਕਲ ਮੁੱਦਾ ਬਣ ਗਿਆ,
ਹੁਣ ਪੋਲੀਟੀਕਲ ਮੁੱਦਾ ਬਣਾ ਕੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਟੈਕਸ ਹੇਵਨਸ ਅਸੀਂ ਜੀ ਉਹਨੂੰ ਰੋਕਾਂਗੇ, ਪਹਿਲਾਂ ਕਿਉਂ ਨਹੀਂ ਇਹ ਖਿਆਲ ਆ?
ਇਸ ਤੋਂ ਪਹਿਲਾਂ ਜੇ ਕਦੇ ਵੀ ਕਿਸੇ ਪਾਰਟੀ ਨੇ ਟੈਕਸ ਹੇਵਨਸ ਦੇ ਲੂਪਹੋਲ ਬੰਦ ਕਰਨ ਦੀ ਗੱਲ ਕੀਤੀ ਸੀ ਉਹ NDP ਰਹੀ ਹੈ ਪਿਛਲੇ ਸਾਲਾਂ ਦੌਰਾਨ, ਗਾਹੇ ਬਗਾਹੇ ਉਹ ਗੱਲ ਕਰਦੇ ਰਹੇ ਨੇ
ਕਿਉਂਕਿ ਉਹ ਵੱਡੇ ਕਾਰਪੋਰੇਸ਼ਨ ਦੇ ਖਿਲਾਫ ਕਾਫੀ ਗੱਲਾਂ ਕਰਦੇ ਰਹੇ,
ਪਰ ਪੋਲੀਟੀਕਲੀ ਉਦੋਂ ਉਹਨਾਂ ਨੂੰ ਵੀ ਇਹ ਕੰਮ ਲਾਗੂ ਕਰਵਾਉਣ ਦਾ ਕੋਈ ਫਾਇਦਾ ਨਹੀਂ ਸੀ ਹੋਣਾ, ਇਸ ਕਰਕੇ ਉਹਨਾਂ ਨੇ ਇਸ ਨੂੰ ਪਰਸੂ ਨਹੀਂ ਕੀਤਾ। ਇਸ ਵੇਲੇ ਲਿਬਰਲ ਪਾਰਟੀ ਤੋਂ ਇਲਾਵਾ ਜਿਹੜੀ ਵੀ ਕੋਈ ਪਾਰਟੀ ਹੈ ਉਹਨਾਂ ਵਾਸਤੇ ਟੈਕਸ ਹੇਵਨਸ ਨੂੰ ਪਲੱਗ ਕਰਨਾ, ਲੂਪ ਹੋਲਸ ਨੂੰ ਕਲੋਜ਼ ਕਰਨਾ, ਉਹ ਗੱਲ ਕਰਨੀ ਪੋਲੀਟੀਕਲੀ ਵੀ ਉਹਨਾਂ ਨੂੰ ਮਾਇਲੇਜ ਮਿਲਦੀ ਹੈ ਉਹ ਚੋਂ, ਕਿਉਂਕਿ ਫਿਰ ਇਹ ਸਾਰੀ ਗੱਲ ਦੇ ਵਿੱਚ ਉਹ ਮਾਰਕ ਕਾਰਨੀ ਨੂੰ ਨਿਸ਼ਾਨਾ ਬਣਾਉਂਦੇ ਨੇ ਲਿਬਰਲ ਪਾਰਟੀ ਦੇ ਲੀਡਰ ਨੂੰ।
ਐਂਡ ਓਨੈਸਟਲੀ ਮਤਲਬ ਇਹਦੇ ਵਿੱਚ ਫਿਰ ਉਹੀ ਗੱਲ ਹੈ, ਲੋਕ ਕਹਿਣ ਲੱਗ ਜਾਂਦੇ ਵੀ ਤੁਸੀਂ ਕਾਰਨੀ ਨੂੰ ਸਪੋਰਟ ਕਰ ਰਹੇ ਹੋ ਪੋਲੀਐਫ ਨੂੰ, ਪਰ ਇਹਦੇ ਜੇ ਪ੍ਰੈਕਟੀਕਲੀ ਦੇਖਿਆ ਜਾਏ ਇਹ ਮੁੱਦਾ ਹੀ ਕਿਉਂ ਹੈ? ਕਿਉਂਕਿ ਦੇਖੋ ਜੇ ਉਹ ਕੋਈ ਉਹਨਾਂ ਨੇ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਮਾਰਕ ਕਾਰਨੀ ਨੇ ਬਤੌਰ ਬੋਰਡ ਚੇਅਰ ਆਫ ਬਰੁਕਫੀਲਡ ਐਸੈਟ ਮੈਨੇਜਮੈਂਟ, ਫਿਰ ਉਹਨਾਂ ਨੇ ਤਾਂ ਆਪਣੀ ਕੰਪਨੀ ਦਾ ਪ੍ਰੋਫਿਟ ਵਧਾਉਣ ਵਾਸਤੇ ਉਹਨਾਂ ਨੇ ਜੋ ਵੀ ਬਣਦਾ ਸੀ ਕੀਤਾ, ਤੇ ਐਜ਼ ਅ ਵੋਟਰ ਮੈਂ ਤਾਂ ਚਾਹਾਂਗਾ ਕਿ ਯਾਰ ਵੀ ਹੁਣ ਇਹ ਵਿਅਕਤੀ ਮੇਰੇ ਮੁਲਕ ਦੇ ਵੀ ਘਾਟੇ ਪੂਰੇ
ਕਰੇ,
ਸਾਡਾ ਲੀਡਰ ਬਣੇਗਾ। ਸਗੋਂ ਇਹ ਤਾਂ ਮੈਨੂੰ ਲੱਗਦਾ ਕਿ ਕੰਜ਼ਰਵੇਟਿਵ ਵਾਸਤੇ ਕਾਊਂਟਰ ਪ੍ਰੋਡਕਟਿਵ ਹੋਣਾ ਚਾਹੀਦਾ। ਮੇਰੀ ਸਮਝ ਨਹੀਂ ਆ ਰਿਹਾ ਵੀ ਮੁੱਦਾ ਕਿਉਂ ਹੈ, ਕਿਉਂਕਿ ਉਹ ਕੁਝ ਯਾਦ ਆਉਂਦਾ ਵੀ ਤੁਸੀਂ ਕਹੋ ਉਹਨਾਂ ਨੇ ਇਸ ਕਾਨੂੰਨ ਦੀ ਉਲੰਘਣਾ ਕੀਤੀ ਹੈ। ਐਥਿਕਸ ਜਿਹੜਾ ਕੋਡ ਆਫ ਕੰਡਕਟ ਆ ਪੋਲੀਟੀਸ਼ੀਅਨਸ ਦੇ ਉੱਤੇ ਲਾਗੂ ਹੁੰਦਾ,
ਐਂਡ ਉਸ ਦਾਇਰੇ ਦੇ ਵਿੱਚ ਰਹਿ ਕੇ ਸਾਰਿਆਂ ਨੇ ਕੰਮ ਕੀਤੇ,
ਸਾਰੇ ਕੰਮ ਕੀਤੇ ਨੇ। ਸੋ ਪੋਲੀਟੀਸ਼ੀਅਨਸ ਦੇ ਉੱਤੇ ਜਿਹੜਾ ਐਥਿਕਸ ਕੋਡ ਆਫ ਕੰਡਕਟ, ਜਿਹੜਾ ਐਥਿਕਸ ਕਮਿਸ਼ਨਰ ਦਾ ਜਿਹੜਾ ਦਾਇਰਾ ਹੈ, ਉਹ ਪੋਲੀਟੀਸ਼ੀਅਨਸ ਦੇ ਉੱਤੇ ਲਾਗੂ ਹੁੰਦਾ
ਜੀ।
ਇਹ ਬਿਜ਼ਨਸ ਵਾਲਿਆਂ ਥੋੜੀ ਲਾਗੂ ਹੁੰਦਾ। ਤੁਸੀਂ ਕੀ ਚਾਹੁੰਦੇ ਹੋ ਵੀ ਬਿਜ਼ਨਸ ਜਿਹੜੇ ਸਾਰੇ ਘੱਟ ਜਾਣ? ਜੇ ਤੁਸੀਂ ਟੈਕਸ ਹੇਵਨਸ ਤੋਂ, ਇਹ ਗੱਲ ਠੀਕ ਹੈ ਕਿ ਜੇ ਸਾਡੇ ਇੱਥੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਕੈਨੇਡਾ ਦੇ ਵਿੱਚ ਜ਼ਿਆਦਾ ਟੈਕਸ ਅਦਾ ਕਰਨ, ਬਟ ਦੈਨ ਫਿਰ ਉਹ ਤੁਸੀਂ ਰੂਲਸ ਬਣਾਓ,
ਰੂਲ ਚੇਂਜ ਕਰੋ। ਉਹਦੀ ਗੱਲ ਵੀ ਹੁਣ ਉਹ ਟੈਕਸ ਹੇਵਨਸ ਵਾਲੇ ਲੂਪ ਹੋਲ ਪਲੱਗ ਕਰਨ ਦੀ ਗੱਲ ਵੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਨੇ ਹੁਣ ਪਿਛਲੇ ਦਿਨਾਂ ਦੌਰਾਨ ਇਲੈਕਸ਼ਨ ਕੈਂਪੇਨ 'ਚ ਹੀ ਕੀਤੀ ਆ। ਜੇ ਮਾਰਕ ਕਾਰਨੀ ਲੀਡਰ ਨਾ ਬਣੇ ਹੁੰਦੇ, ਜੇ ਲੀਡਰ ਕੋਈ ਹੋਰ ਹੁੰਦਾ ਪਾਰਟੀ ਦਾ, ਸ਼ਾਇਦ ਫਿਰ ਇਹ ਮੁੱਦਾ ਆਉਣਾ ਹੀ ਨਹੀਂ ਸੀ ਫੋਰ ਫਰੰਟ
ਤੇ। ਲਿਬਰਲਸ ਨੂੰ ਵੀ, ਮਤਲਬ ਇਹ ਪਿਛਲੇ ਹੁਣ 2015 ਤੋਂ ਉਹਨਾਂ ਦੀ ਸਰਕਾਰ ਆ, ਉਹਨਾਂ ਨੂੰ ਇਹ ਟੈਕਸ ਹੇਵਨਸ ਜਿਹੜੇ ਨੇ ਇਹ ਲੂਪ ਹੋਲ ਪਲੱਗ ਕਰਨੇ ਚਾਹੀਦੇ ਸੀ
ਜੀ ਜੀ ਜੀ,
ਤੇ ਉਹਨਾਂ ਨਹੀਂ ਕੀਤੇ। ਤੇ ਹੁਣ ਜੋ ਮਾਰਕ ਕਾਰਨੀ ਆਏ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾਣਾ ਇਸ ਮੁੱਦੇ ਨੂੰ ਆਧਾਰ ਬਣਾ ਕੇ, ਮੈਨੂੰ ਤਾਂ ਲੱਗਦਾ ਵੀ ਇਹ ਕਾਊਂਟਰ ਇੰਟੂਇਟਿਵ ਹੈ।
ਦੇਖੋ ਯਾਰ, ਜਿਹੜੀ ਫੋਰਨ ਇੰਟਰਫੇਰੈਂਸ ਵਾਲੀ ਸਾਰੀ ਗੱਲ ਚੱਲਦੀ ਆ, ਉਹਦੇ ਵਿੱਚ ਕਦੋਂ ਦੀ ਗੱਲ ਚੱਲਦੀ ਸੀ ਕਿ ਫੋਰਨ ਏਜੰਟ ਰਜਿਸਟਰੀ ਸਥਾਪਿਤ ਕਰੋ, ਅਮਰੀਕਾ 'ਚ ਹੈਗੀ, ਆਸਟ੍ਰੇਲੀਆ 'ਚ ਹੈਗੀ, ਆਪਾਂ ਕਿਉਂ ਨਹੀਂ ਕਰਦੇ? ਉਹਦਾ ਮਸਾਂ ਹੁਣ ਜ਼ੋਰ ਲੱਗ ਕੇ ਪਿਛਲੇ ਸਾਲ ਮਤਾ ਪਾਸ ਹੋਇਆ, ਉਸ ਤੋਂ ਬਾਅਦ ਹੁਣ ਇਲੈਕਸ਼ਨ ਆ ਗਿਆ, ਉਹ ਫੋਰਨ ਏਜੰਟ ਰਜਿਸਟਰੀ ਅਜੇ ਵੀ ਸਥਾਪਿਤ ਨਹੀਂ ਹੋ ਸਕੀ। ਸੋ ਇਹ ਪੋਲੀਟੀਕਲ ਟਾਈਮਿੰਗ ਨੂੰ ਦੇਖ ਕੇ, ਪੋਲੀਟੀਕਲ ਸੂਟੇਬਿਲਿਟੀ ਨੂੰ ਦੇਖ ਕੇ ਜਿਹੜੀ ਸਾਰੀ ਗੱਲਬਾਤ ਹੈ ਉਸ ਹਿਸਾਬ ਨਾਲ ਪਲੇਸ ਕੀਤੀ ਜਾਂਦੀ।
ਜਿਵੇਂ ਕੰਜ਼ਰਵੇਟਿਵਸ ਦਾ ਇਹ ਮੁੱਦਾ ਨਹੀਂ ਮੇਰੇ ਸਮਝ ਆਉਂਦਾ, ਇਹ ਮੁੱਦਾ ਕਿਉਂ ਹੈ ਬਰੁਕਫੀਲਡ ਐਸਟ ਮੈਨੇਜਮੈਂਟ ਵਾਲਾ, ਉਸੇ ਤਰ੍ਹਾਂ ਮੈਨੂੰ ਲਿਬਰਲਸ ਦਾ ਹੀ ਨਹੀਂ ਸਮਝ ਆਉਂਦਾ ਕਿ ਟੈਰਿਫ ਦਾ ਮੁੱਦਾ ਕਿਉਂ ਹੈ।
ਸਹੀ ਗੱਲ,
ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ, ਡੋਨਲਡ ਟਰੰਪ ਨਾਲ ਡਸ ਇਟ ਇਵਨ ਮੈਟਰ ਕਿ ਕੌਣ ਡੀਲ ਕਰ ਰਿਹਾ, ਪੀਅਰ ਪੋਲੀ ਹੈ ਕਿ ਮਾਰਕ ਕਾਰਨੀ ਹੈ ਕਿ ਜਗਮੀਤ ਸਿੰਘ ਆ? ਆਈ ਡੋਂਟ ਥਿੰਕ ਇਟ ਮੈਟਰ,
ਹੀ ਇਜ਼ ਵੈਰੀ ਫਲੈਕਸੀਬਲ,
ਹੀ ਇਜ਼ ਵੈਰੀ ਫਲੈਕਸੀਬਲ ਮੈਨ, ਹੀ ਵਿਲ ਬੈਂਡ ਬੈਕਵਰਡਸ, ਪਤਾ ਨਹੀਂ ਕਦੋਂ ਉਹਨੇ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।